Duran nereden kurumada bir huzur hiç konçuna. Kulkişvaz teyhe. Harida jas kariye zmanda kanana suniye. Aar Guru Baba ji di shiksha sunke. Log per log dona no sahele banaye. ਸ਼ਬਦ ਵਿੱਚ ਬੋਲਿਆ ਕਰੋ, ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਭ ਬੀਬੀਆਂ ਗੱਜ ਬੱਜ ਕੇ ਬੋਲਿਆ ਕਰੋ, ਪਿੱਛੇ ਤੱਕ ਜਿਤਨੇ ਬੈਠੇ ਹੋ ਸਾਰੇ ਹੀ ਬੋਲਣ ਦੀ ਖੇਚਲ ਕਰਿਆ ਕਰੋ।
Amen.
सुखदाई पुरख विधाते तुम राखो अपने माला तुम निधान अटल सुल्तान जीव जंत सब जाचे तौ नानक इहै हवाला राख संतन के पाछे उजल कर देव ਸਤਸੰਗੀ ਪੁਰਸ਼ਵਾਸ ਤੇ ਜਿੱਥੇ ਕਰਦੇ ਕੰਮ ਕਾਰ ਛੱਡ ਕੇ ਆਉਣ ਦੀ ਇਤਨੀ ਖੇਚਲ ਕੀਤੀ ਹੈ ਉੱਥੇ ਪੂਰਾ ਪੂਰਾ ਲਾਭ ਉਠਾਉਣ ਵਾਸਤੇ ਤਿੰਨ ਗੱਲਾਂ ਨੂੰ ਮੁੱਖ ਰੱਖੋ ਸ਼ਰਧਾ ਨਿਰਮਾਣਤਾ ਔਰ ਚਿੱਤ ਦੀ ਇਕਾਗਰਤਾ ਸ਼ਰਧਾ ਗੁਰੂ ਬਚਨਾ ਤੇ ਔਰ ਨਿਰਮਾਣਤਾ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਰਾਜ ਮਦ ਹਕੂਮਤ ਮਦ ਜਵਾਨੀ ਮਦ ਰੂਪ ਮਦ ਧਨ ਮਦ ਵਿਦਿਆ ਮਦ ਆਦਿ ਇਹਨਾਂ ਨੂੰ ਮਨ ਵਿੱਚੋਂ ਕੱਢੋ ਕਿਉਂਕਿ ਜਿਸ ਬਰਤਨ ਵਿੱਚ ਜ਼ਹਿਰ ਪਿਆ ਹੋਵੇ ਇੱਛਾ ਹੋਵੇ ਉਹਦੇ ਵਿੱਚ ਅੰਮ੍ਰਿਤ ਪਾਉਣ ਦੀ ਤਾਂ ਜ਼ਰੂਰੀ ਹੈ ਉਹਦੇ ਵਿੱਚੋਂ ਵਿਉਹ ਕੱਢੀ ਜਾਏ ਵਿਉਹ ਦਾ ਸੁਭਾਵ ਮਾਰਨਾ ਅੰਮ੍ਰਿਤ ਦਾ ਸੁਭਾਵ ਅਮਰ ਕਰਨਾ ਹੈ ਮਨ ਰੂਪੀ ਬਰਤਨ ਹੈ ਇਸਦੇ ਵਿੱਚ ਕਈ ਕਿਸਮ ਦਾ ਅਭਿਮਾਨ ਇਹ ਜ਼ਹਿਰ ਰੂਪ ਹੈ ਇਹਦੇ ਵਿੱਚ ਗੁਰਉਪਦੇਸ਼ ਰੂਪੀ ਅੰਮ੍ਰਿਤ ਨੂੰ ਨਿਵਾਸ ਦੇਣਾ ਹੈ ਜਿਸਨੇ ਅਮਰ ਕਰਨਾ ਹੈ ਲੋੜ ਹੈ ਇਸ ਨੂੰ ਮਨ ਵਿੱਚੋਂ ਕੱਢੀਏ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਭਾਸ਼ ਤੀਜੀ ਗੱਲ ਹੈ ਚਿੱਤ ਦੀ ਇਕਾਗਰਤਾ ਅਗਰ ਸ਼ਰਧਾ ਗੁਰੂ ਬਚਨਾਂ ਤੇ ਔਰ ਨਿਰਮਾਣਤਾ ਆ ਜਾਵੇ ਤਾਂ ਤੀਜਾ ਸਾਧਨ ਤੀਜਾ ਗੁਣ ਜੋ ਚਿੱਤ ਦੀ ਇਕਾਗਰਤਾ ਹੈ ਖਿਆਲ ਦਾ ਟਿਕਾ ਹੈ ਉਹ ਸਹਿਜੇ ਹੋ ਜਾਇਆ ਕਰਦਾ ਹੈ ਟਕਾ ਬਿਨਾ ਮੋਟੀ ਮੋਟੀ ਗੱਲ ਬਾਹਰਲੀਆਂ ਗੱਲਾਂ ਜੇ ਕੋਈ ਕਰਦਾ ਹੋਵੇ ਅਗਰ ਖਿਆਲ ਟਕਾ ਚ ਨਾ ਹੋਵੇ ਉਹ ਵੀ ਸਮਝ ਨਹੀਂ ਆਇਆ ਕਰਦੀਆਂ ਜਿੰਨੀ ਜਿੰਨੀ ਬਰੀਕ ਗੱਲ ਹੋਵੇ ਉਹਨਾਂ ਮਨ ਨੂੰ ਬਹੁਤਾ ਟਕਾ ਵਿੱਚ ਲਿਜਾਣਾ ਚਾਹੀਦਾ ਹਰੀ ਜਸ ਦਾ ਆਨੰਦ ਤਾਂ ਟਕਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੋ ਸਕਦਾ ਗੁਰੂ ਬਾਬਾ ਜੀ ਦੀ ਸਿੱਖਿਆ ਮਨ ਦੇ ਟਕਾ ਬਿਨਾਂ ਸਮਝ ਹੀ ਨਹੀਂ ਆ ਸਕਦੀ ਤਾਂ ਤੇ ਇਹਨਾਂ ਤਿੰਨਾਂ ਗੱਲਾਂ ਨੂੰ ਅਮਲ ਵਿੱਚ ਲਿਆ ਕੇ ਖਿਆਲ ਨੂੰ ਬਾਹਰੋਂ ਰੋਕ ਕੇ ਆਲਸ ਤੋਂ ਰਹਿਤ ਹੋ ਕੇ अपना समा सतला करो, आनंदमयी करो और शांतमयी करो। कलयुग दे कलह कलेश जेड़े मन नूं चिंबड़े हन उन्हां नूं हरी जस विच जोड़ के पछां हटाओ। हां, कल अर्ज कीती सी गुरु गुरबाणी गुरु रूप है, जिहदे विच गुरु जी दे अपने जाती एक्सपीरियंस जाती अनुभव जाती रूहानी तजर्बे सारे दर्ज हैं। किसी दे ख्यालात किसी दे अनुभव उसका रूप ही होया कर दे निश करके गुरबाणी गुरु रूप है। गुरु सानू शिक्षा दिंदा है भी शब्द सीखो जिसनों सीख के अमर पदवी हासिल करो, जिस अमर पदवी तो डीक के बार बार जमना मरना जमना मरना जमना मरना ये हुंदा रहा। अनेक दुख तकलीफा अनेक निशित जोनिया विच प्राप्त कीतियां ते हुन मानक तन विच भी कर रहा है, उस तो रहत हो गए अमर पदवी नूं हासिल करो। जन्म मरण दी टेक सिखो शब्द प्यारे, जन्म मरण दी टेक सिखो शब्द प्यारे,
thank you.
शब्द प्यारो जन्म मरण की टेक मुख पूजल सदा सुखी नानक सिमरत एक आवाजा विनाश नहीं हुंदिया जो असी गज बज के सारे रल के शब्द उच्चारण कर रहे हैं ये विनाश नहीं हुण अज दी सेंस क्योंकि विज्ञानक जमाना है अज दी सेंस ने भी सिद्ध कीता है आवाजा विनाश नहीं हुंदिया इन्हां नूं कैच करके ही दूजे नूं सुणाउंदे हन टेप रिकॉर्डा राही या अजकल टेलीविजन हो गए उन्हां राही सब कुछ ही दिखाउंदे आयो इस करके ए आकाश विच गूंजदियां रहिंदियां हन जिवें जी आवाजा होणगियां वैसा वातावरण पैदा करदियां हन शुद्ध आवाजा शांतमई आवाजा हरी जस दी आवाजा ए शुद्ध शांतमई वातावरण पैदा कर दिया गज बज के बोलो सारे लुधियाने का वातावरण शुद्ध हो जाएगा यूं करके ए इदा फायदा है जिड़िया बुरिया आवाजा हन तो बुरा वातावरण पैदा कर दिया अशुद्ध ते मैला वातावरण पैदा करया कर दिया तंते आओ गज बज के शब्द विच बोलो ताकि अपना भी फायदा होवे मन एकाग्र होवे और आलस जो बड़ा भारा बिघन वो भी दूर हो जावे और वातावरण भी सारे शहर दा शुद्ध हो जाए हां ध्यान दियो गुरबाणी गाउण दी ताकीद कीती गुरु जी पास अर्ज कीती सिखा ने इस दा की लाभ गुरु जी कहणगे इस दा बेअंत फायदा पढ़न सुन मात्र दा बेअंत फायदा जेकर इस नू मनन कीता जावे निध्यासन कीता जावे फिर तां कहना ही की संयम करके करोड़ां यज्ञां दा फल बाणी पढ़न सुन वालिआं नू मिलदा साहिब हरगोबिंद महाराज छेवें पातशाह जी दा अज रूहानी दरबार सजा बेअंत सिंह तजूरी विच बैठी हुई नेत्रां करके गुरु के दीदार यूं करदे हन जिवें करोड़ा चकोर चंदना वल इकटक लगा के वेखदे हन गर्दन भावें मुड़क जे दीदार करन नहीं हटदे कन्नां नाल गुरु की बाणी सुनदे आ जवान करके बाणी का उच्चारण करते हैं निरंतर सिमरन करने वाले प्रेमी भी बहुत विच बैठे हैं निरंतर सिमरन की बहुत कल बहुत सारी अर्ज की जा चुकी सी जेडे प्रेमी हाजिर सन उन्हें सुनिया स्वयं मानो बैकुंठ वर्ग ही आनंद प्राप्त कर रहे हैं इथे कहत कबीर अब कही काहे साध संगत बैकुंठे आए हां बैकुंठ वर्गा आनंद सत्संग विच तहां बैकुंठ जहां कीर्तन तेरा उत्थे प्राप्त हुंदा है जदों औध पूरी हुंदी है उस समय नूं गुजारन वालिआं दी ऐ शरीर नूं छड के इधर उधर निषिद्ध जोनियां विच नहीं जांदा उह सचखंड बैकुंठ धाम नूं जांदा है जिसकी बाबत साहेब गुरु पंचम पातशाह जी का ऐसा प्रमाण है दरगे मिलता तू गुरु ਅਰਾਧਣਾ ਜੇ ਭਗਤ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਛੇਤੀ ਰਤਿਆ ਵਰਗੇ ਪਾਈ ਹੇਠ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਗਤੀ ਕਿਉਂਕਿ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ ਜਿਹੜਾ ਮਰਨ ਤੋਂ ਬਾਅਦ ਜੀਵਨ ਹੈ ਉਸਨੂੰ ਇਹ ਜੀਵ ਦੀ ਗਤੀ ਕਥਨ ਕੀਤਾ ਹੈ ਗੁਰੂ ਜੀ ਦੇ ਚਰਣਾਂ ਵਿੱਚ ਸਿੱਖਾਂ ਨੇ ਅਰਜ਼ ਕੀਤੀ ਹਰੀ ਵਿਨਵਾਸ ਕਈ ਤਾਂ ਇਹੋ ਜਿਹੇ ਲੋਕ ਹਨ ਜਿਹੜੇ ਕਹਿੰਦੇ ਅੱਗੇ ਕੁਛ ਨਹੀਂ ਅੱਜ ਜਗ ਮਿੱਟਾ ਅਲੱਗ ਮਿੱਟਾ ਪਰ ਕਈ ਕਹਿੰਦੇ ਅੱਗੇ ਕੁਛ ਹੈ ਉਹਨਾਂ ਲੋਕਾਂ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਜਿਹੜੇ ਆਪ ਹੀ ਡੁੱਬੇ ਹੋਏ ਹਨ ਉਹ ਤਾਂ ਇਉਂ ਹੀ ਜਿਵੇਂ ਸੱਪ ਨੂੰ ਫੜ ਕੇ ਨਦੀ ਪਾਰ ਕਰਨਾ ਹੋਵੇ ਇਹਨੇ ਉਹਨਾਂ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਹੀ ਯੋਗ ਨਹੀਂ ਹੈ ਜਿਹਨਾਂ ਦੇ ਬੁੱਧ ਮਲਨ ਹੈ ਇੰਦਰਾਂ ਦੇ ਅਧੀਨ ਹਨ ਆਪੇ ਤੇ ਕੰਟਰੋਲ ਹੀ ਨਹੀਂ ਰੱਖਣ ਵਾਲੇ ਵਿਸ਼ਿਆ ਸ਼ਕਤ ਹਨ ਉਹਨਾਂ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਕੋਈ ਸਿਆਣਪ ਨਹੀਂ ਹਾਂ ਆਪ ਸਰਵੱਗ ਹੋ ਅੰਤਰਜਾਮੀ ਹੋ ਕਿਰਪਾ ਕਰਕੇ ਦੱਸੋ ਅੱਗੇ ਕੁਛ ਹੈ ਜਾਂ ਕਹਿਣਾ ਗੁਰੂ ਜੀ ਕਹਿਣ ਲੱਗੇ ਉਹ ਲੋਕ ਜਿਹੜੇ ਕਹਿੰਦੇ ਅੱਗੇ ਕੁਛ ਨਹੀਂ ਬਸ ਉਹ ਦਰਅਸਲ ਉਹ ਵਿਚਾਰ ਰੂਪੀ ਅੱਖਾਂ ਤੋਂ ਅੰਧ ਹਨ ਅੰਧ ਪੁਰਸ਼ ਜਿਵੇਂ ਅੰਧੇ ਨੂੰ ਮਾਰਗ ਤੇ ਰਸਤੇ ਤੇ ਲਿਜਾ ਕੇ ਕਿਸੇ ਸਿਰੇ ਕਿਸੇ ਮੰਜ਼ਲੇ ਮਕਸੂਦ ਤੇ ਪਹੁੰਚਾਉਣ ਨੂੰ ਸਮਰੱਥ ਨਹੀਂ ਹੋ ਸਕਦਾ ਇਸੀ ਤਰ੍ਹਾਂ ਉਹਨਾਂ ਦੇ ਬਚਨਾਂ ਤੇ ਵਿਸ਼ਵਾਸ ਕਰਕੇ ਇਨਸਾਨ ਆਪਣੇ ਜਨਮ ਨੂੰ ਸੁਧਾਰ ਨਹੀਂ ਸਕਦਾ ਸਤਪੁਰਸ਼ ਸਰਵੱਗ ਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਹਨ ਜਿਹਨਾਂ ਨੇ ਆਪਣੇ ਅਨੁਭਵ ਵਿੱਚ ਲਿਆਂਦੇ ਹੁੰਦੇ ਹਨ ਜਿਹਨਾਂ ਦੇ ਗਿਆਨ ਚਕਸ਼ੂ ਖੁੱਲੇ ਹੁੰਦੇ ਹਨ ਉਹਨਾਂ ਦੇ ਬਚਨ ਤੇ ਵਿਸ਼ਵਾਸ ਕਰਕੇ ਉਹਨਾਂ ਦੇ ਅਨੁਸਾਰ ਚੱਲਣਾ ਆਪਣੇ ਜਨਮ ਨੂੰ ਸਫਲਾ ਕਰਨਾ ਹੁੰਦਾ ਗੁਰੂ ਜੀ ਕਹਿਣਗੇ ਵਿਚਾਰ ਕਰਕੇ ਦੇਖੋ ਇਨਸਾਨ ਕੀ ਚੀਜ਼ ਹੈ ਇਹਦੇ ਵਿੱਚ ਸਥੂਲ ਸਰੀਰ ਹੈ ਇੱਕ ਸੂਖਮ ਸਰੀਰ ਹੈ ਇੱਕ ਇਹਦੇ ਜੀਵਾਤਮਾ ਹੈ ਸਥੂਲ ਸਰੀਰ ਤਾਂ ਉਹ ਹੈ ਜਿਹੜਾ ਮਰਨ ਤੋਂ ਬਾਅਦ ਦੱਬਿਆ ਜਾਂਦਾ ਹੈ ਫੂਕਿਆ ਜਾਂਦਾ ਇਹਦੇ ਵਿੱਚ ਇੱਕ ਸੂਖਮ ਸਰੀਰ ਹੈ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨ ਇੰਦਰੇ ਮਨ ਰੂਪ ਤੇ 17 ਤੱਤਾਂ ਦਾ ਜਿਹਨੂੰ ਲਿੰਗ ਸਰੀਰ ਵੀ ਕਹਿੰਦੇ ਇਹ ਪਰਲੋਕ ਨੂੰ ਜਾਂਦਾ ਹੈ ਜੀਵਾਤਮਾ ਸਹਿਤ ਇਸ ਦੁਆਰਾ ਹੀ ਕਰਤੱਵ ਹੁੰਦਾ ਹੈ ਇਹੀ ਕਰਮਾਂ ਦੇ ਫਲ ਭੋਗਣ ਵਾਸਤੇ ਅੱਗੇ ਜਾਂਦਾ ਹੈ ਇਸ ਵਾਸਤੇ ਮਰਨ ਤੋਂ ਬਾਅਦ ਜੀਵ ਦੀ 6 ਕਿਸਮ ਦੇ ਲੋਕ ਹੁੰਦੇ ਹਨ ਉਹਨਾਂ ਦੀ 6 ਕਿਸਮ ਦੀ ਅਲੱਗ ਅਲੱਗ ਗਤੀ ਹੈ ਇੱਕ ਪਾਪੀਆਂ ਦੀ ਗਤੀ ਦੂਸਰੀ ਪੁੰਨੀਆਂ ਦੀ ਗਤੀ ਤੀਜੀ ਪ੍ਰਾਣਾਯਾਮੀਆਂ ਦੀ ਗਤੀ ਚੌਥੀ ਭਗਤਾਂ ਦੀ ਗਤੀ ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਛੇਵੀਂ ਕਾਰਕਾਂ ਦੀ ਗਤੀ ਅਲੱਗ ਅਲੱਗ ਜਿਵੇਂ ਸਕੂਲਾਂ ਕਾਲਜਾਂ ਵਿੱਚ ਜਿਹੋ ਜਿਹੇ ਕਿਸੇ ਨੇ ਸਬਜੈਕਟਸ ਲਏ ਹੁੰਦੇ ਹਨ ਕਿਸੇ ਨੇ ਪਹਿਲਾਂ ਤੇ ਸੈਂਸ ਲਈ ਹੁੰਦੀ ਕਿਸੇ ਨੇ ਡਰਾਇੰਗ ਆਦਿ ਲਈ ਹੁੰਦੀ ਹੈ ਸੈਂਸ ਲਈ ਹੈ ਜਿਹਨੇ ਉਹ ਹੌਲੀ ਹੌਲੀ ਡਾਕਟਰੀ ਦੇ ਮਾਰਗ ਵਿੱਚ ਪ੍ਰਵਿਰਤ ਹੋ ਕੇ ਆਹਿਸਤਾ ਡਾਕਟਰ ਬਣ ਜਾਂਦਾ ਜਿਹਨੇ ਸੈਂਸ ਲਈ ਇਹ ਡਰਾਇੰਗ ਲਿਆ ਹੋਇਆ ਹੈ ਉਹ ਹੌਲੀ ਹੌਲੀ ਇੰਜੀਨੀਅਰਿੰਗ ਲਾਈਨ ਵਿੱਚ ਆ ਕੇ ਇੰਜੀਨੀਅਰ ਬਣ ਜਾਂਦਾ ਹੈ ਉਸ ਲਾਈਨ ਵਾਲਾ ਉਹ ਨਹੀਂ ਬਣ ਸਕਦਾ ਉਹਦੇ ਵਾਲਾ ਉਹ ਨਹੀਂ ਬਣ ਸਕਦਾ ਇਸੀ ਤਰ੍ਹਾਂ ਹੀ ਦੁਨੀਆਂ ਵਿੱਚ ਜਿਹੋ ਜਿਹੇ ਕਰਤੱਵ ਵੈਸਾ ਫਲ ਮਿਲਦਾ ਪਾਪੀ ਪਾਪ ਜਾਂ ਗੁਨਾ ਉਸ ਕਰਮ ਦਾ ਨਾਮ ਹੈ ਜਿਸ ਨੂੰ ਗੁਰੂ ਸ਼ਾਸਤਰ ਸਤਪੁਰਸ਼ਾਂ ਨੇ ਵਿਵਰਜਿਤ ਕੀਤਾ ਹੈ ਜਿਹਨਾਂ ਦਾ ਫਲ ਇੱਥੇ ਵੀ ਦੁੱਖ ਹੈ ਅੱਗੇ ਵੀ ਦੁੱਖ ਹੈ ਉਹ ਹਨ ਤਕਰੀਬਨ ਮੰਦਰਾ ਮਾਸ ਜੂਆ ਠੱਗੀ ਦੁਰਾਚਾਰ ਵੱਡੀ ਰਿਸ਼ਵਤ ਛਲ ਵਲ ਆਦਿ ਕਈਆਂ ਜਿਹੀਆਂ ਬਹੁਤ ਗੱਲਾਂ ਹਨ। ਸੋ ਇਤਿਹਾਸ ਇਹਨਾਂ ਨੂੰ ਬੁਰੇ ਕਰਮ ਕਹਿੰਦੇ ਹਨ, ਜਿਹਨਾਂ ਤੋਂ ਰੋਕ ਕੇ ਜਿਹਨਾਂ ਦੀ ਬਾਬਤ ਕਿਹਾ ਨਰ ਅਚੇਤ ਪਾਪ ਤੇ ਡਰਦੇ। ਗੁਰਬਾਣੀ ਵਿਚ ਬਾਰ ਬਾਰ ਤਾਕੀਦ ਕੀਤੀ ਇਹ ਪੁਰਸ਼ ਜਾਣ ਕੇ ਤਾਂ ਕਿ ਅਚੇਤ ਅਚਨਚੇਤੀ ਜਿਹੜਾ ਪਾਪ ਹੋ ਜਾਵੇ ਉਹਤੋਂ ਵੀ ਡਰਨਾ ਚਾਹੀਦਾ। ਦੀਨਾ ਨਾਥ ਅਨਾਥ ਕਰਨਾ ਮੈਂ ਸ਼ਰਨ ਤਾਏ ਤੁਮ ਪਰ ਰੇ। ਇਉਂ ਰੁਕਿਆ ਪਾਪੀ ਪਾਪ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੀ ਨੂੰ ਮਥਨ ਮਧਾਣੀਆਂ ਤੀ ਮਥੇ ਧਰਮ ਰਾਏ। ਇਉਂ ਅਲਾ ਵਿਵਾਦ ਇਉਂ ਕਥਾ ਉਤੋਂ ਵਿਵਰਜਿਤ ਕੀਤਾ ਹੈ। ਡਰ ਵੇ ਡਰ ਵੇ ਡਰ ਵੇ ਪਾਪਾਂ ਤੇ ਬਹੁਤਾ ਉਸਨੂੰ ਜੋ ਗੁਰੂ ਸ਼ਾਸਤਰ ਦੇ ਹੁਕਮ ਤੋਂ ਉਲਟ ਆਪਣੀ ਮਨ ਦੀ ਮਤ ਅਨੁਸਾਰ ਬੁਰਾਈਆਂ ਵਿਚ ਗੁਜ਼ਾਰਦੇ, ਬੁਰੀ ਸੁਸਾਇਟੀ ਅਧੀਨ ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ ਬੁਰਾਈਆਂ ਵਿਚ ਗੁਜ਼ਾਰਦੇ ਹਨ, ਉਹਨਾਂ ਦੇ ਵਾਸਤੇ ਵਕਤੇ ਅਖੀਰ ਜਮ ਰਾਜਾ ਦੇ ਦੂਤ ਲੈਣ ਆਉਂਦੇ ਹਨ। ਧਰਮ ਰਾਜਾ ਦੇ ਦੂਤ ਜਿਹਨੂੰ ਜਮਦੂਤ ਕਿਹਾ ਜਾਂਦਾ ਹੈ। ਹਾਂ ਬਾਣੀ ਵਿਚ ਆਉਂਦਾ ਹੈ ਬਾਬਾ ਫਰੀਦ ਜੀ ਕਹਿੰਦੇ ਹਨ, ਇਸਲਾਮ ਵਾਲੇ ਵੀ ਓ ਕਹਿੰਦੇ ਹਨ, ਫਰੀਦਾ ਜਿੱਤ ਦਿਹਾੜੇ ਧਨਵਰੀ ਸ਼ਾਹੇ ਲੈ ਲਖਾ, ਮਲਕ ਜੋ ਕੰਨੀ ਸੁਣੀਦਾ ਮੂੰਹ ਦਿਖਾ ਲੇ ਆ, ਜਿੰਦ ਨਮਾਣੀ ਕੱਢੀ ਹੱਡਾਂ ਕੂਕੜਕਾ, ਸਾਰੇ ਲਿਖੇ ਨੇ ਚੱਲਣੇ ਜਿੰਦੂ ਕੋ ਸਮਝਾ। ਇਤਿਹਾਸ ਬਾਬਾ ਫਰੀਦ ਜੀ ਕਹਿੰਦੇ ਜਦੋਂ ਅਨਜਲ ਮੁੱਕ ਗਿਆ, ਪ੍ਰਾਣ ਮੁੱਕ ਗਏ, ਉਹ ਜਗ੍ਹਾ ਆ ਗਈ, ਉਹ ਬਣਤ ਬਣ ਗਈ। ਚਾਰ ਗੱਲਾਂ ਨਿਮਿਤ ਹੁੰਦੀਆਂ ਇਸ ਦੀ ਮ੍ਰਿਤੂ ਦਾ, ਇਹ ਜਦੋਂ ਪੂਰੀਆਂ ਹੋ ਜਾਂਦੀਆਂ ਨੇ ਉਸ ਮੌਕੇ ਜਿਹਨੂੰ ਜਮਰਾਜਾ ਦਾ ਦੂਤ ਕਹਿੰਦੀਆਂ ਹਨ, ਉਧਰ ਮੌਤ ਦਾ ਫਰਿਸ਼ਤਾ ਕਹਿੰਦੇ ਹਨ, ਜਿਹਨਾਂ ਦੀ ਬੜੀਆਂ ਡਰਾਉਣੀਆਂ ਭਿਆਨਕ ਸ਼ਕਲਾਂ ਹੁੰਦੀਆਂ ਹਨ, ਉਹ ਲੈਣ ਵਾਸਤੇ ਆ ਜਾਂਦੇ ਹਨ। ਸਰੀਰ ਵਿੱਚੋਂ ਮਾਰ ਕੁੱਟ ਕੇ ਬੜੀਆਂ ਤਕਲੀਫਾਂ ਦੇ ਕੇ ਅਸੂਲ ਸਰੀਰ ਚੋਂ ਸੂਖਮ ਸਰੀਰ ਨੂੰ ਕੱਢਦੇ ਹਨ, ਜਿਹਨੂੰ ਜਿੰਦ ਕਿਹਾ, ਜਿੰਦਨ ਮਾਣੀ ਕੱਢੀ ਹੱਡਾਂ ਨੂੰ ਕੜਕਾ। ਸੋ ਮਾਰਦੇ ਕੁੱਟਦੇ ਰਸਤੇ ਦੇ ਵਿੱਚ ਲੈ ਜਾਂਦੇ ਨੇ, ਬੜਾ ਲੰਮਾ ਮਾਰਗ ਹੈ ਜਿਹਦੀ ਬਾਬਤ ਗੁਰਬਾਣੀ ਵਿਚ ਪੜੋ, ਜੇ ਮਾਰ ਕੇ ਗਨੇ ਜਾਹੇ ਨਾ ਕੋਸ਼ਾ, ਹਲਕਾ ਨਾਮ ਹੈ ਸੰਤੋਸ਼ਾ, ਜੇ ਪੈਂਡੇ ਮਾਂ ਅੰਧ ਗਵਾਰਾ, ਹਲਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋ ਨਾ ਸਿਆਨੂ, ਹਲਕਾ ਨਾਮ ਤੈ ਨਾਮ ਪਛਾਣੂ, ਜੇ ਮਹਾ ਭਿਆਨ ਤਪਤ ਬਹੁ ਖਾਨ, ਤੈ ਹਰ ਕੇ ਨਾਮ ਕੀ ਤੰਤੂ ਉਪਰ ਛਾਂ, ਜਾਂ ਤ੍ਰਿਖਾ ਮਨ ਤੂ ਜਾ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਪਰਖੈ। ਇੱਥੇ ਪਰਮੇਸ਼ਰ ਦਾ ਨਾਮ ਜਿਹਦਾ ਜਪਿਆ ਹੁੰਦਾ ਉਹਦੀ ਮਦਦ ਕਰਦਾ, ਵੈਸੇ ਭਜਨ ਕਰਨ ਵਾਲੇ ਇਸ ਰਸਤੇ ਜਾਂਦੇ ਹੀ ਨਹੀਂ ਹਨ, ਹੋਰ ਕੀ ਕਹਿਣਾ ਹੈ। ਹਾਂ ਦੂਰ ਰਹੀ ਉਹ ਜਾਂਦੇ ਵਾਟ, ਉਹਨਾਂ ਦਾ ਰਸਤਾ ਹੋਰ ਹੈ। ਸੋ ਕਰਕੇ ਬੜਾ ਲੰਮਾ ਰਸਤਾ ਮਾਰਦੇ ਕੁੱਟਦੇ ਲੈ ਜਾਂਦੇ ਨੇ। ਮੈਂ ਮੁਖਸਰ ਤੌਰ ਤੇ ਅਰਜ਼ ਕਰਦਾ,
ਮਾਲ ਦੇ ਕੁੜਦੇ ਲੈ ਜਾਂਦੇ ਧਰਮ ਰਾਜਾ। ਇਹ ਜੇ ਇੱਥੇ ਵੀ ਬਹੁਤ ਸਾਰੇ ਪ੍ਰਮਾਣ ਆਉਂਦੇ ਹਨ। ਦੋ ਤਿੰਨ ਸਾਲ ਦੀ ਗੱਲ ਹੈ, ਮੈਂ ਯੂਪੀ ਵਿੱਚ ਹਾਪੜ ਉੱਥੇ ਪੂਰਾ ਉੱਥੇ ਬੈਠਾ, ਇੱਕ ਪ੍ਰੇਮੀ ਇੱਕ ਅਖਬਾਰ ਲੈ ਕੇ ਹਿੰਦੀ ਦਾ, ਉਹ ਕਹਿਣ ਲੱਗਿਆ ਜੀ ਇਹਦੇ ਵਿੱਚ ਇੱਕ ਹੈਡਿੰਗ ਹੈ ਜਿਹਦੇ ਵਿੱਚ ਲਿਖਿਆ ਯਮਦੂਤੋਂ ਕੀ ਭੂਲ, ਯਾਨੀ ਯਮਦੂਤਾਂ ਦੀ ਭੁੱਲ ਹੋ ਗਈ। ਯਮਦੂਤ ਧਰਮ ਰਾਜਾ ਦੀ ਪੁਲਿਸ਼ ਹੈ, ਧਰਮ ਰਾਜਾ ਉਹ ਦੇਵਤਾ ਹੈ, ਜਰਨੈਲ ਹੈ ਰੱਬ ਦਾ, ਜਿਹੜਾ ਨਿਆਂ ਤੇ ਬਿਠਾਇਆ ਹੋਇਆ, ਉਹਨੂੰ ਮਨਸੁਖ ਕਹਿ ਲਓ ਕੁਛ ਕਹਿ ਲਓ। ਸੋ ਉਹਦੀ ਭੁੱਲ ਹੋ ਗਈ, ਉਹ ਕਿਵੇਂ ਕਿਵੇਂ ਉਹ ਦੱਸਦੇ ਤਿੰਨ ਆਦਮੀਆਂ ਨੂੰ ਭੁੱਲ ਕੇ ਲੈ ਗਏ ਹੋਰਨਾਂ ਨੂੰ। ਧਰਮ ਰਾਜਾ ਉਹ ਆ ਕੇ ਆਪ ਉਹਨਾਂ ਲੋਕਾਂ ਨੇ ਦੱਸਿਆ, ਇਹ ਯੂਪੀ ਦੇ ਸਨ, ਦੋ ਪਿੰਡਾਂ ਦੇ ਛੋਟੇ ਛੋਟੇ ਪਿੰਡ, ਚਮਾਰ ਸੀ, ਇੱਕ ਜੱਟ ਸੀ, ਇੱਕ ਸੀ ਕਾਸ਼ੀ ਦਾ ਬਨਾਰਸ ਦਾ ਕੋਈ ਬੜਾ ਗੁਣਾ ਬੰਦਾ, ਸੋ ਤਿੰਨ ਆਦਮੀ ਸੀ। ਉਹਨਾਂ ਨੇ ਆ ਕੇ ਦੱਸਿਆ, ਕਹਿੰਦੇ ਅੱਗੇ ਜਾ ਕੇ ਬੜਾ ਚਿੱਟਾ ਸਫੈਦ ਲੰਮਾ ਦਾੜਾ ਰੋਬ ਦੋ ਵਾਲਾ ਸ਼ਖਸ ਬੈਠਾ ਕੁਰਸੀ ਤੇ, ਇੱਧਰ ਉੱਧਰ ਬੜੀਆਂ ਬਹੀਆਂ ਪਈਆਂ, ਬਹੁਤ ਬੜੇ ਇੱਧਰ ਉੱਧਰ ਉਹਦੇ ਕਲਰ ਵਾਲਾ ਬੈਠੇ ਹਨ, ਸੋ ਕਈ ਸਾਹਮਣੇ ਖੜੇ ਹੋਏ ਹਨ, ਕਈਆਂ ਹਥਕੜੀਆਂ ਲੱਗੀਆਂ, ਕਿਨ ਕੁੱਟ ਰਹੇ ਨੇ, ਕਿਨ ਦਸਤਾਂ ਉਲਟਾ ਕੇ ਪੁੱਠਾ ਬੰਨਿਆ ਹੋਇਆ, ਕਿਨ ਕਿਵੇਂ, ਕਈਆਂ ਨੂੰ ਉੱਥੇ ਅੱਛੇ ਅੱਛੇ ਖਾਣੇ ਮਿਲਦੇ, ਇਹੋ ਜਿਹਾ ਕੁਛ ਦੇਖਿਆ। ਆ ਕੇ ਦੱਸਿਆ, ਪਿੱਛੋਂ ਮੁੜ ਕੇ ਆਏ, ਸੋ ਉਹਨੇ ਕਿਹਾ ਨਹੀਂ ਤੁਸੀਂ ਹੋਰ ਨੂੰ ਲਿਆਏ, ਜਲਦੀ ਲੈ ਜਾਓ। ਇਸੇ ਤਰ੍ਹਾਂ ਹੋਇਆ। ਸੋ ਉਹ ਤਿੰਨਾਂ ਨੇ ਆਪਣੀ ਅਲੱਗ ਅਲੱਗ ਸਾਰੀ ਅਤੀਤ ਉਸ ਅਖਬਾਰ ਵਿੱਚ ਦਿੱਤੀ। ਉਪੜਾ ਲੰਮਾ ਚੌੜਾ ਸਮਾਂ ਬਹੁਤ ਲੱਗ ਜਾਏਗਾ ਅਗਰ ਸਾਰੀ ਖੋਲ ਕੇ ਦੱਸੀ ਜਾਵੇ, ਇਸ਼ਾਰਤਨ ਮੈਂ ਅਰਜ਼ ਕਰਨੀ ਹਾਂ। ਜੇ ਕੋਈ ਨਹੀਂ ਮੰਨਦਾ ਉਹਦੀ ਆਪਣੀ ਗਲਤੀ ਹੈ, ਬਾਣੀ ਵੀ ਦੱਸ ਰਹੀ ਹੈ ਤੇ ਇੱਥੇ ਮਸਾਲਾਂ ਵੀ ਮਿਲਦੀਆਂ, ਇੱਕ ਨੀ ਰੋਜ਼ ਮਿਲਦੀਆਂ ਹਨ। ਹਾਂਜੀ, ਆ ਹੋਰ ਕੀ ਵਜ਼ੀਰ ਸਵਾਮੀ ਛੰਨਾ ਹਨ, ਇੱਥੇ ਸੰਤ ਕਿਰਪਾਲ ਸਿੰਘ ਜੀ ਹੋਏ, ਉਹਨਾਂ ਦੇ ਪਿਤਾ ਸੰਤ ਸ਼ਾਮ ਸਿੰਘ ਜੀ, ਜਿਹਨਾਂ ਦੀ ਉਮਰ ਕੋਈ 95 ਸਾਲ ਦੀ। ਉਹ ਆਪਣੀ ਹੱਡ ਬੀਤੀ ਦੱਸਦੇ ਹੁੰਦੇ, ਉਹਦੇ ਦਰਸ਼ਨ ਕੀਤੇ ਨੇ, ਮੈਨੂੰ ਵੀ ਮਿਲਣ, ਹੋਰ ਬਹੁਤ ਸੱਜਣਾਂ ਨੂੰ ਮਿਲੇ ਹਨ। ਉਹ ਦੱਸਦੇ ਕਹਿਣ ਲੱਗੇ, ਫੌਜ ਵਿੱਚ ਨੌਕਰ ਸਨ, ਦਾ ਕੱਦ ਸੀ 6 ਫੁੱਟ ਤੇ ਸ਼ਾਇਦ ਉੱਚਾ ਹੀ ਹੋਵੇ, ਫੌਜ ਵਿੱਚ ਨੌਕਰ ਸਨ, 35 ਸਾਲ ਦੀ ਉਮਰ ਵਿੱਚ ਛੁੱਟੀ ਆਏ, ਆ ਕੇ ਸਰੀਰ ਬਿਮਾਰ ਹੋ ਗਿਆ, ਸ਼ਾਮ ਦੇ ਵਕਤ ਮ੍ਰਿਤੂ ਹੋ ਗਈ। 4 ਆਦਮੀ ਬੜੇ ਜ਼ਬਰਦਸਤ ਲੈ ਜਾਂਦੇ ਹਨ, ਲਿਜਾ ਕੇ ਜਿਸਨੂੰ ਧਰਮ ਰਾਜਾ ਕਹਿੰਦੇ ਹਨ, ਬੜੇ ਰੋਬਦਾ ਵਾਲਾ ਇੱਕ ਬਜ਼ੁਰਗ ਬੈਠਾ ਉਹਦੇ ਸਾਹਮਣੇ ਖੜਾ, ਨਹੀਂ ਨਹੀਂ ਉਹਨੇ ਕਿਹਾ, ਇੱਕ ਹੋਰ ਸ਼ਾਮ ਸਿੰਘ ਹੈ, ਲੈ ਜੂ ਜਲਦੀ ਇਹਦੇ ਕਾਲ ਨੂੰ ਨਾ ਫੂਕ ਦੇਣ ਕਿਤੇ। ਉਹਨੇ ਕਿਹਾ, ਮੈਨੂੰ ਕਿਹਾ ਜਲਦੀ ਚੱਲ, ਆਪਣੀ ਜ਼ੁਬਾਨੀ ਸੁਣਨ ਕਹਿੰਦਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਕਹਿੰਦੇ ਹਨ ਕਿ ਸੁਰਗ ਉਹ ਤਾਂ ਦਿਖਾ ਦਿਓ। ਉਹ ਕਹਿੰਦੇ ਨਹੀਂ ਨਹੀਂ ਛੇਤੀ ਜਲ ਤੇਰੇ ਕਾਲਬ ਨੂੰ ਫੂਕਦੇ, ਅਗਰ ਅਸਥੂਲ ਸਰੀਰ ਨੂੰ ਸੰਸਕਾਰ ਕਰ ਦਿੱਤਾ, ਸੂਕਸ਼ਮ ਸਰੀਰ ਕਿੱਥੇ ਨਾ ਉਧਰ ਨਾ ਉਧਰ, ਉਹਨੂੰ ਕੋਈ ਜਗ੍ਹਾ ਨੀ ਮਿਲਦੀ, ਇਸ ਕਰਕੇ ਉਹ ਕਹਿੰਦੇ ਸਨ ਸੂਕਸ਼ਮ ਸਰੀਰ ਨੂੰ ਉੱਥੇ ਲਿਜਾਂਦੇ ਹਨ, ਅਸਥੂਲ ਇੱਥੇ ਹੁੰਦਾ ਜੀ ਨੂੰ ਫੂਕਦੇ ਹਨ, ਇਹਦੇ ਵਿੱਚ ਇਹ ਰਹਿੰਦਾ ਹੁੰਦਾ ਹੈ ਜਿਵੇਂ ਕਾਰਖਾਨੇ ਦੇ ਟੂਲਸ ਹੁੰਦੇ ਹਨ, ਇਉਂ ਕਰਕੇ ਕਹਿੰਦੇ। ਮੈਂ ਬਹੁਤ ਕਿਹਾ, ਉਹਨਾਂ ਨੇ ਫਿਰ ਮੈਨੂੰ ਕਿਹਾ ਦਰਵਾਜ਼ੇ ਦੇ ਸਾਹਮਣੇ ਕਰਕੇ ਦੇਖ ਲਾ, ਉੱਥੇ ਤਾਂ ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੀਆਂ, ਬਗੀਚੇ ਖੁਲਵਾ ਦੀਆਂ, ਉੱਥੇ ਦੇ ਮਕਾਨਾਤ, ਉੱਥੇ ਦੀਆਂ ਰੂਹਾਂ ਨੂੰ ਦੇਖ ਕੇ ਮੇਰਾ ਆਉਣ ਨੂੰ ਜੀ ਨਾ ਕਰਿਆ, ਪਰ ਕਹਿੰਦੇ ਜਲਦੀ ਚੱਲ ਜਲਦੀ। ਫਿਰ ਮੈਂ ਕਿਹਾ ਮੈਨੂੰ ਨਰਕ ਵੀ ਗਿਆ, ਉਹ ਵੀ ਦਿਖਾ ਦਿਓ, ਉਹ ਬਹੁਤ ਜਲਦੀ ਜਲਦੀ ਕਰਨ। ਮੈਂ ਉਹਨੂੰ ਕਿਹਾ ਮੈਨੂੰ ਜ਼ਰੂਰ ਦਿਖਾਓ, ਰਸਤੇ ਚ ਇੱਕ ਹੋਰ ਵੱਡੀ 4 ਦੀਵਾਰੀ 4 ਫਿਰ ਦੂਰ ਤੱਕ ਕਹਿੰਦੇ ਦੇ ਦਰਵਾਜ਼ੇ ਵਿੱਚ ਖੜ ਕੇ ਦੇਖ ਲੈ। ਮੈਂ ਜਦੋਂ ਅੱਗੇ ਨਿਗਾਹ ਮਾਰੀ, ਉਹ ਕਿਸੇ ਨੂੰ ਪੁੱਠਾ ਲਟਕਾ ਕੇ ਕੁੱਟ ਰਹੇ ਹਨ, ਕਿਸੇ ਦੇ ਮੂੰਹ ਚ ਉਬੜੀ ਸ਼ਰਾਬ ਪਾਉਂਦੇ, ਜਿਹੜਾ ਸ਼ਰਾਬ ਪੀਂਦਾ ਸੀ, ਜਿਹੜਾ ਸ਼ਿਕਾਰ ਖੇਡਦਾ ਸੀ ਉਸਨੂੰ ਜਾਨਵਰ ਜਿਉਂਦੇ ਨੋਚ ਨੋਚਾਂ ਨੇ ਉਹ ਤੜਫ ਰਿਹਾ, ਕਿਸੇ ਨੂੰ ਕਿਹਾ ਥੰਮਾਂ ਨਾਲ ਤਪਾ ਲਗਾਇਆ ਜਾਂਦਾ, ਪਰ ਇਹ ਕਿਸੇ ਨੂੰ ਸਜ਼ਾਨਾ ਮਿਲਦਿਆਂ ਉੱਥੇ ਦੇਖਿਆ, ਕਈਆਂ ਨੂੰ ਪੂੰਦਿਆਂ ਕੁੰਡਾ ਵੀ ਉਬਲਦੇ ਦੇਖਿਆ, ਉਹ ਰੋ ਰਹੇ ਨੇ, ਹੈ ਕੁਰਲਾਟ ਕਰ ਰਹੇ ਨੇ, ਉੱਥੋਂ ਦੀ ਹਾਲਤ ਨੂੰ ਦੇਖ ਕੇ ਦਿਲ ਕੰਬ ਗਿਆ। ਖੈਰ ਫਿਰ ਕੀ ਦੇਖਿਆ, ਇੱਧਰ ਸਾਰੀ ਰਾਤ ਲੰਘੀ, ਰਾਤ ਨੂੰ ਸੰਸਕਾਰ ਨਹੀਂ ਕਰਦੇ ਹੁੰਦੇ, ਸਵੇਰੇ ਨਹਾ ਧੋ ਆ ਕੇ ਕਹਿੰਦੇ ਮੈਨੂੰ ਉੱਧਰ ਲੈ ਕੇ, ਮੈਨੂੰ ਨੀ ਪਤਾ, ਮੈਂ ਤਾਂ ਸਰੀਰ ਚ ਹੀ ਨਹੀਂ ਸੀ, ਮੈਨੂੰ ਤਾਂ ਉਧਰ ਖੇਡ ਵਰਤ ਰਿਹਾ ਸੀ ਕਹਿੰਦਾ ਮੇਰਾ ਤੇ ਜੋ ਕਿ ਦੇਖਿਆ ਇਧਰ ਕਹਿੰਦੇ ਲੈ ਗਏ ਚਿਖਾ ਦੇ ਉੱਪਰ ਮੇਰਾ ਸਰੀਰ ਰੱਖ ਤਾ ਲਾਂਬੂ ਲਾ ਤਾ ਲਾਂਬੂ ਲੱਗਣ ਗਈ ਮੇਰੀ ਟੰਗ ਨੂੰ ਆਹ ਦਿਖਾਉਂਦੇ ਮੈਂ ਆਹ ਟੰਗ ਸੜੀ ਹੋਈ ਉਦੋਂ ਦੀ ਉਹਨੀ ਦਿਖਾਉਂਦੇ ਹੁੰਦੇ ਕਹਿੰਦੇ ਆਹ ਉਦੋਂ ਵੀ ਸੜੀ ਹੋਈ ਆ ਜਦੋਂ ਸੇਕ ਲੱਗਿਆ ਮੈਂ ਉੱਚੀ ਉੱਚੀ ਆਵਾਜ਼ ਨਾਲ ਚੱਕ ਲੋ ਚੱਕ ਹੈਰਾਨ ਹੋ ਗਏ ਵੀ ਜਿਉਂਦਾ ਹੋ ਗਿਆ ਫਿਰ ਉਠਾ ਲਿਆ ਉਹਨਾਂ ਨੇ ਮੈਂ ਕਿਹਾ ਦੁਨੀਆਂ ਦੇ ਲੋਕੋ ਕਾਜ ਫਸੇ ਪਏ ਹੁੰਦਾ ਤਾਂ ਗੱਲ ਹੀ ਕੁਛ ਹੋਰ ਹੈ ਇਸੇ ਚਾਰ ਦਿਨ ਦੇ ਜੀਵਨ ਵਾਸਤੇ ਤੁਸੀਂ ਕੀ ਕਰ ਰਹੇ ਹੋ ਅੱਗੇ ਕਹਿਣ ਲੱਗੇ ਮੈਂ ਸਾਰੀ ਗੱਲ ਉਹਨਾਂ ਨੂੰ ਦੱਸੀ ਮੈਂ ਤਾਂ ਕਹਿੰਦਾ ਉਸੀ ਵਕਤ ਤੋਂ ਫੌਜੀ ਨੌਕਰੀ ਛੱਡ ਦਿੱਤੀ ਸਾਰੀ ਜ਼ਿੰਦਗੀ ਉਹਨਾਂ ਸਮਿਆਂ ਦੀ ਵਿੱਦਿਆ ਬੜੀ ਥੋੜੀ ਸੀ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਹੋਰ ਸਕੂਲ ਸਕਾਲ ਨਹੀਂ ਹੁੰਦੇ ਸੀ ਇਕੱਠ ਹੁੰਦੇ ਸੀ ਫਿਰ ਕੀਰਤਨ ਕਰਨਾ 25 ਪਾਠ ਜਪੀ ਸੀ ਉਹਦੇ ਅਖੀਰ ਤੱਕ ਰੋਜ਼ਾਨਾ ਇਹ ਤਾਂ ਨਿਯਮ ਹੀ ਰਿਹਾ ਬੜੇ ਗੁਰਦੁਆਰੇ ਬਣਾਏ ਬਹੁਤ ਬਹੁਤ ਭਜਨ ਕੀਤਾ ਸਾਰੀ ਜ਼ਿੰਦਗੀ ਪਰਉਪਕਾਰ ਭਜਨ ਤੇ ਲਗਾ ਜੀ ਯਾਨੀ ਫਿਰ 95 ਸਾਲ ਦੀ ਉਮਰ ਤੱਕ ਉਹਨਾਂ ਦਾ ਸਰੀਰ ਰਿਹਾ ਹੈ ਇਸ ਕਰਕੇ ਉਹਨਾਂ ਦੀ ਆਪਣੀ ਜ਼ਬਾਨੀ ਇਹ ਗੱਲ ਸੀ ਮੁੜ ਕੇ ਆਇਆ ਉੱਥੇ ਦੀ ਹਾਲਤ ਦੱਸੀ ਹੈ ਗੁਰਬਾਣੀ ਵਿੱਚ ਇਹੋ ਜਿਹੇ ਥਾਂ ਥਾਂ ਬਚਨ ਆਉਂਦੇ ਪਿਆਰੇ ਜੀ ਕੱਢਣੀ ਨਿਮਾਣੀ ਮਨ ਵੇਲੇ ਕਹਿੰਦੇ ਮਨਮੁਖ ਪੁਰਸ਼ ਨੂੰ ਬੜਾ ਦੁੱਖ ਹੁੰਦਾ ਇਤਨਾ ਦੁੱਖ ਹੁੰਦਾ ਜਿਵੇਂ 100 ਵਿੱਚੋਂ 1,00,000 ਡੰਗ ਮਾਰੇ ਦਾ ਦੁੱਖ ਹੋਵੇ ਮਨਮੁਖ ਪੁਰਸ਼ ਨੂੰ ਮਰਨ ਵੇਲੇ ਇਤਨਾ ਕਸ਼ਟ ਹੁੰਦਾ ਜਾਂ ਇਉਂ ਕਹਿ ਲਓ ਜਿਵੇਂ 100 ਹੜੱਪਾ ਸੱਪ ਇੱਕ ਲਸਤ ਡੰਗ ਮਾਰ ਦਾ ਦੁੱਖ ਹੁੰਦਾ, ਇਤਨਾ ਮਰਨ ਵੇਲੇ ਮਨਮੁੱਖ ਪੁਰਸ਼ ਨੂੰ ਦੁੱਖ ਹੁੰਦਾ। ਕਿਤੇ ਇਉਂ ਦੱਸਿਆ ਜਿਵੇਂ 400 ਤਲਵਾਰ ਦਾ ਫੱਟ ਇੱਕੋ ਥਾਂ ਲੱਗੇ ਦਾ ਦੁੱਖ ਹੋਵੇ, ਉਹਨਾਂ ਮਰਨ ਵੇਲੇ ਦੁੱਖ ਹੁੰਦਾ। ਇੱਕ ਥਾਂ ਇਉਂ ਵੀ ਦੱਸਿਆ ਜਿਵੇਂ ਵੱਡੇ ਵੱਡਿਆਂ ਸੂਆਂ ਦੀ ਛਿੱਟੀ ਲੈ ਕੇ ਨਾੜੀ ਨਾੜੀ ਵਿੱਚ ਖਿੱਚੀ ਜਾਵੇ, ਉਹਦਾ ਦੁੱਖ ਮਰਨ ਵੇਲੇ ਇਉਂ ਦੁੱਖ ਹੁੰਦਾ। ਕਿਉਂਕਿ ਇੱਕ ਤਾਂ ਪਦਾਰਥ ਹੁੰਦਾ ਜਿਹਨਾਂ ਅਵਸਥਾ ਨਾਲ ਮੋਹ ਪਿਆ ਛੱਡਣਾ ਹੈ, ਦੂਜਾ ਸਰੀਰ ਨਾਲ ਮੋਹ ਪਿਆ ਹੋਇਆ, ਅਗਿਆਨ ਦਾ ਹਨੇਰਾ ਘੁੱਪ ਹੈ, ਅੱਗੇ ਵਾਸਤੇ ਤਿਆਰੀ ਕੀਤੀ ਕੁਛ ਨਹੀਂ, ਬੁਰਾਈਆਂ ਦਾ ਮਜਮੂਆ ਇਕੱਠਾ ਕੀਤਾ, ਫਿਰ ਤਾਂ ਫਲ ਮਿਲਣਾ ਹੀ ਹੋਇਆ। ਭਾਵੇਂ ਇਨਸਾਨ ਕਹਿੰਦਾ ਜੀ ਮੈਂ ਤਾਂ ਕੁਛ ਨਹੀਂ ਕੀਤਾ, ਮੈਨੂੰ ਦੁੱਖ ਕਿਉਂ ਮਿਲ ਰਿਹਾ, ਪਰ ਸਾਸਨ ਅਸਰ ਦੀ ਗੱਲ ਐਸਾ ਤਾਂ ਹੋ ਨਹੀਂ ਸਕਦਾ। ਈਸ਼ਵਰ ਦੇ ਘਰ ਦਾ ਪੂਰਾ ਪੂਰਾ ਇਨਸਾਫ ਹੈ। ਆਦਮੀ ਕਰਨ ਵੇਲੇ ਤਾਂ ਹੱਸਦਾ ਹੈ, ਲੇਕਿਨ ਉਹਦਾ ਫਲ ਭੋਗਣ ਵੇਲੇ ਰੋਂਦਾ। ਜਿਵੇਂ ਕਿਸੇ ਦਾ ਗਲ ਵੱਢਣ ਵੇਲੇ ਤਾਂ ਹੱਸਦਾ, ਜਦੋਂ ਆਪ ਫੜਿਆ ਜਾਂਦਾ ਫਾਹੇ ਚੜ੍ਹ ਕੇ ਰੋਂਦਾ। ਇਸ ਤਰੀਕੇ ਫਿਰ ਕਰਮ ਦਾ ਫਲ ਤਵਸ਼ ਭੁਗਤਣਾ ਪੈਂਦਾ। ਈਸ਼ਵਰੀ ਕਾਨੂੰਨ ਹੈ, ਲੁਕਿਆ ਛਿਪਾ ਰਿਹਾ ਅੱਗੇ ਭੋਗੇਗਾ, ਕਈ ਇੱਥੇ ਭੋਗ ਜਾਂਦੇ ਨੇ ਉਹ ਅੱਗੇ ਨਹੀਂ ਭੁਗਤਣਾ ਮਿਲਦਾ ਉਹਨਾਂ ਨੂੰ ਜੇ ਐਸਾ ਹੋ ਜਾਵੇ। ਇਉਂ ਕਰਕੇ ਇੱਥੇ ਹਰ ਮੁਖਤਸਰ ਤੌਰ ਤੇ ਮੈਂ ਅਰਜ਼ ਕਰ ਰਿਹਾ, ਪਹਿਲੀ ਪਾਪੀਆਂ ਦੀ ਗਤੀ ਹੈ। ਪਾਪੀਆਂ ਨੂੰ ਮਰਨ ਵੇਲੇ ਬੜੇ ਬੜੇ ਜੰਦੂ ਧਿਆਨ ਸ਼ਕਲਾਂ ਵਾਲੇ ਲਿਜਾਂਦੇ, ਮਾਰਦੇ ਕੁੱਟਦੇ, ਲੰਮਾ ਰਸਤਾ ਹੈ, ਤਕਲੀਫਾਂ ਦਿੰਦੇ ਤੇ ਅੱਗੇ ਧਰਮ ਰਾਜਾ ਦੀ ਪੇਸ਼ ਕਰਦੇ। ਧਰਮ ਰਾਜਾ ਹਿਸਾਬ ਕਿਤਾਬ ਦੇਖ ਕੇ ਉਹਨੂੰ ਬੜਾ ਡਾਂਟਦਾ ਤਾੜਦਾ, ਤੈਨੂੰ ਪਰਮਾਤਮਾ ਨੇ ਮਨੁੱਖਾਂ ਦੇ ਤਮਾਮ ਜੋਨੀਆਂ ਦਾ ਬਾਦਸ਼ਾਹ ਦੇਹੀ ਬਖਸ਼ੀ, ਜੋ ਪ੍ਰਭੂ ਪ੍ਰਾਪਤੀ ਦਾ ਖੁੱਲਾ ਦਰਵਾਜ਼ਾ ਹੈ, ਇਸ ਵਿੱਚ ਜਾ ਕੇ ਭਜਨ ਬੰਦਗੀ ਕਰਕੇ ਸੇਵਾ ਭਗਤੀ ਪਰਉਪਕਾਰ ਕਰਕੇ ਜਨਮ ਨੂੰ ਸਫਲਾ ਕਰਨਾ ਸੀ, ਪਰ ਤੈਂ ਬੁਰਾਈਆਂ ਵਿੱਚ ਇਸ ਨੂੰ ਲਗਾ ਦਿੱਤਾ ਹੈ। ਇਹਦਾ ਫਲ ਤੇਰੇ ਵਾਸਤੇ ਹੋਰ ਨਰਕ ਹੈ, ਦੋਜ਼ਖ ਨਰਕ ਕੁਛ ਕੋਈ ਇੱਕੋ ਚੀਜ਼ ਦੇ ਨਾ ਹਨ, ਵਿਸ਼ੇਸ਼ ਦੁੱਖ ਹੁੰਦਾ ਉੱਥੇ। ਫਸਟ ਸੈਕੰਡ ਥਰਡ ਕਲਾਸ ਦੇ ਜਿਹੋ ਜਿਹੇ ਕਿਸੇ ਨੇ ਗੁਨਾਹ ਕੀਤੇ ਹਨ, ਉਹ ਜੀ ਉਸਨੂੰ ਦੁੱਖ ਉੱਥੇ ਸਿੱਟਿਆ ਜਾਂਦਾ ਹੈ, ਬੜੀਆਂ ਤਕਲੀਫਾਂ ਬੜੀ ਦੇਰ ਤੱਕ ਭੁਗਤਦਾ। ਉਹ ਭੁਗਤ ਕੇ ਫਿਰ ਉਸਨੂੰ 84 ਦਾ ਗੇੜਾ ਦਿੱਤਾ ਜਾਂਦਾ, ਲੱਖ 84 ਜੋਨ ਵਿੱਚ ਖੇਰਿਆ ਜਾਂਦਾ ਹੈ। ਉਹ ਸੰਸਕਾਰ ਪੱਕੇ ਉਹ ਪੁੰਨਦਾਨ ਕਰਨ ਵਿੱਚ ਆਪਣਾ ਸਮਾਂ ਗੁਜ਼ਾਰਦੇ, ਜਿੰਨਾ ਹੋ ਸਕੇ ਭਲਾਈ ਪੁੰਨ ਦਾਨ ਸੇਵਾ ਲੋਕ ਸੇਵਾ ਜਿਹਾ ਜਿਹਾ ਕਰ ਸਕੇ, ਜਿੰਨਾ ਭਲਾਈ ਯਾਨੀ ਨੇਕੀ ਦਾ ਸਰਮਾਇਆ ਇਕੱਠਾ ਕਰਦੇ ਹਨ, ਉਹਨਾਂ ਨੂੰ ਵਕਤੇ ਫਿਰ ਜਮਦੂਤ ਨਹੀਂ ਲੈਣ ਆਉਂਦੇ। ਜਦੋਂ ਅਵਧ ਪੂਰੀ ਹੁੰਦੀ ਹੈ ਉਹਨਾਂ ਨੂੰ ਦੇਵਤਾ ਲੈਣ ਆਉਂਦੇ, ਦੇਵਤਾ ਉਸਨੂੰ ਵਿਮਾਨਾਂ ਵਿੱਚ ਬਿਠਾ ਕੇ ਲਿਜਾਂਦੇ ਹਨ, ਸਤਿਕਾਰ ਨਾਲ ਲਿਜਾਂਦੇ ਹਨ। ਪੇਸ਼ੀ ਉਹਦੀ ਵੀ ਹੁੰਦੀ ਹੈ ਧਰਮ ਰਾਜਾ ਦੇ, ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜੇ ਭੇਜਿਆ, ਪਰ ਧਰਮ ਰਾਜਾ ਉਹਨਾਂ ਨਾਲ ਪਹਿਲਾਂ ਨੂੰ ਸਲੂਕ ਨਹੀਂ ਕਰਦਾ। ਕਹਿੰਦਾ ਬੜੀ ਅੱਛੀ ਗੱਲ ਹੈ ਮਨੁੱਖਾਂ ਦੇ ਤਾਰ ਕੇ ਤੁਸੀਂ ਪਹਿਲਿਆਂ ਤੋਂ ਤਾਂ ਬਹੁਤ ਹੀ ਅੱਛੇ ਹੋ, ਲੇਕਿਨ ਜਿਸ ਕੰਮ ਵਾਸਤੇ ਤੁਹਾਨੂੰ ਭੇਜਿਆ ਗਿਆ ਸੀ ਉਹ ਨਹੀਂ ਕੀਤਾ। ਉਹ ਕੰਮ ਕੀ ਸੀ? ਭਈ ਪ੍ਰਾਪਤ ਮਾਨੁਖ ਤੇ ਹੁਰੀਆ ਗੋਬਿੰਦ ਮੇਲ ਕੀ ਇਹ ਤੇਰੀ ਵਰੀ ਆ, ਅਗ ਕਾਜ ਤੇਰੀ ਕਿਤੇ ਨਾ ਕੰਮ ਮਿਲ ਸਾਧ ਸੰਗਤ ਅੱਜ ਕੇਵਲ ਨਾਮ। ਇਹ ਸੀ ਅਸਲ ਕੰਮ, ਪ੍ਰਭੂ ਪ੍ਰਾਪਤੀ ਵਾਸਤੇ ਭਜਨ ਕਰਨ। ਇਹ ਨਹੀਂ ਕੀਤਾ, ਪੁੰਨਾਂ ਦਾ ਸਨਮਾਨ ਤੁਸੀਂ ਇਕੱਠਾ ਕੀਤਾ, ਉਹਨਾਂ ਨੂੰ ਫਸਟ ਸੈਕੰਡ ਥਰਡ ਕਲਾਸ ਦੀ ਇਹ ਪੁੰਨ ਕੀਤੇ ਹਨ, ਉਹ ਜੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ, ਉਹ ਜੇ ਲੋਕਾਂ ਵਿੱਚ ਭੇਜਿਆ ਜਾਂਦਾ। ਜਿਸੇ ਜਿਸਮਾਨੀ ਸੁੱਖ ਹਨ, ਮਨ ਦੀ ਸ਼ਾਂਤੀ ਤਾਂ ਉੱਥੇ ਹੈ ਨਹੀਂ, ਪਰ ਜਿਸਮਾਨੀ ਸੁੱਖ ਜ਼ਰੂਰ ਹਨ। ਜਦੋਂ ਭੁਗਤ ਚੁੱਕਦਾ ਹੈ ਉਹਦਾ ਫਲ ਉਹਨਾਂ ਨੂੰ 84 ਦਾ ਗੇੜਾ ਨਹੀਂ ਦਿੱਤਾ ਜਾਂਦਾ, ਸਿੱਧਾ ਹੀ ਕਿਸੇ ਚੰਗੇ ਨਾਟਾ ਦੇ ਘਰ ਵਿੱਚ ਉਹਦਾ ਜਨਮ ਹੋ ਜਾਂਦਾ ਹੈ। ਇਹ ਉਸਦੀ ਪੁੰਨਿਆ ਦੀ ਗਤੀ ਦੱਸੀ ਹੈ। ਤੀਜੀ ਗਤੀ ਦੱਸੀ ਹੈ ਪ੍ਰਾਣਾਯਾਮੀਆਂ ਦੀ, ਯੋਗਾ ਅਭਿਆਸੀਆਂ ਦੀ, ਜਿਹੜੇ ਪ੍ਰਾਣਾਯਾਮ ਕਰਦੇ ਹਨ, ਆਪਣੇ ਪ੍ਰਾਣ ਨੂੰ ਚੜਾਉਣਾ ਠਹਿਰਾਉਣਾ ਪ੍ਰਤਾਪ ਕੀਤਾ, ਉਹਨਾਂ ਦੀ ਪਹੁੰਚ ਬ੍ਰਹਮ ਲੋਕ ਤੇ ਬ੍ਰਹਮਾ ਦੇ ਲੋਕ ਤੱਕ ਹੈ। ਸੋ ਚੌਥੇ ਹੁੰਦੇ ਭਗਤ, ਜੋ ਗੁਰੂ ਨਾਨਕ ਦੇਵ ਦੇ ਘਰ ਦਾ ਮਤ ਹੈ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਅਰਦਾਸ ਭਗਤੀ, ਅਰਚਨ ਭਗਤੀ, ਦਾਸਾ ਭਾਵ, ਸਖਾ ਸਖੀ ਭਾਵ, ਆਤਮ ਨਿਵੇਦਨ, ਅਖੀਰੇ ਪ੍ਰੇਮਾ ਭਗਤੀ ਬਦਲ ਜਾਂਦੀ, ਅਖੀਰ ਪਰਾ ਭਗਤੀ ਚਲੀ ਜਾਂਦੀ ਹੈ ਹੌਲੀ ਹੌਲੀ। ਜਿਹੜੇ ਭਗਤੀ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਗਤੀ ਇਹ ਗੁਰੂ ਜੀ ਨੇ ਦੱਸੇ, ਜਿਹੜੇ ਅਰਜ਼ ਕੀਤੀ ਹੈ ਉਹਨਾਂ ਨੂੰ ਸੱਚਖੰਡ ਵੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ ਹੈ। ਉਸ ਤੋਂ ਪੰਜਵੀਂ ਗਤੀ ਹੈ ਬ੍ਰਹਮ ਗਿਆਨੀਆਂ ਦੀ, ਭਗਤੀ ਕਰਦੇ ਕਰਦੇ ਜਿਹਨਾਂ ਨੂੰ ਬ੍ਰਹਮ ਗਿਆਨ ਕਹਿੰਦੇ ਨੇ, ਪ੍ਰਭੂ ਦੀ ਪ੍ਰਾਪਤੀ, ਪ੍ਰਭੂ ਦੇ ਵਿੱਚ ਮਿਲਾਪ, ਬੂੰਦ ਦਾ ਜਿਵੇਂ ਸਮੁੰਦਰ ਵਿੱਚ ਮਿਲ ਜਾਣਾ ਐਸਾ ਮਿਲਾਪ, ਨਿਰਗੁਣ ਬ੍ਰਹਮ ਦੇ ਨਾਲ ਹੋ ਜਾਣਾ, ਉਹਨਾਂ ਦੀ ਬਾਬਤ ਹੀ ਗੁਰੂ ਅਰਜਨ ਦੇਵ ਮਹਾਰਾਜ ਨੇ ਦੱਸਿਆ ਨੇ ਕਬੂਲ ਸਾਧ ਸਿੰਘ ਤੇ ਪਾਵੇ ਉਸ ਸਥਾਨ ਤੇ ਬਹੁਰਨ ਆਵੇ ਅੰਤਰੇ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਵਿਨਾਸ਼ ਮੰਤਨ ਨਾਮ ਰਤੇ ਇੱਕ ਰੰਗ ਸਦਾ ਬਸੇ ਪਾਤਮ ਕੇ ਸੰਗ ਜੂ ਜਲ ਮੇ ਜਲਾਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਨ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪਰਬ ਕੇ ਸਤਿਗੁਰੂਆਂ ਜਿਵੇਂ ਘੜਾ ਟੁੱਟੇ ਤੇ ਘੱਟ ਆਕਾਸ਼ ਮਹਾਂ ਆਕਾਸ਼ ਵਿੱਚ ਮਿਲ ਜਾਂਦਾ ਹੈ ਇਸੀ ਤਰ੍ਹਾਂ ਸਾਰੇ ਪਰਿਪੂਰਨ ਪਰਮਾਤਮਾ ਜੀ ਨਿਰਗੁਣ ਸਾਰੇ ਪਰਿਪੂਰਨ ਹੈ ਸਰੀਰ ਰੂਪੀ ਘੜਾ ਟੁੱਟੇ ਤੇ ਉਹ ਕਿਸੇ ਲੋਕ ਨੂੰ ਨਹੀਂ ਜਾਂਦਾ ਉਹਦਾ ਜਿਹੜਾ ਸਰੀਰ ਦੇ ਵਿੱਚ ਜੀਵ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਂਦਾ ਹੈ ਹੱਦ ਦੇ ਅੰਦਰ ਸਰੀਰ ਦੇ ਹੱਦ ਅੰਦਰ ਆਈ ਜਿਹੜੀ ਉਹਦੀ ਜੋਤ ਆ ਉਹਨੂੰ ਜੀਵ ਆਤਮਾ ਕਹਿੰਦੇ ਸਾਰੇ ਪਰਿਪੂਰਨ ਪਰਮ ਆਤਮਾ ਪਰਮ ਨਾ ਵੱਡੇ ਦਾ ਜਿਵੇਂ ਐਂ ਕਹੋ ਸਮੁੰਦਰ ਵਿੱਚ ਘੜਾ ਪਿਆ ਉਹਦੇ ਅੰਦਰ ਵੀ ਪਾਣੀ ਬਾਹਰ ਵੀ ਪਾਣੀ ਹੈ ਘੜੇ ਦੇ ਖੱਪਰ ਨੇ ਅੰਦਰਲੇ ਬਾਹਰਲੇ ਪਾਣੀ ਨੂੰ ਜ਼ਰਾ ਅਲਹਿਦਾ ਜਿਹਾ ਕਰ ਦਿਖਾਇਆ ਹੋਇਆ ਹਾਲਾਂਕਿ ਅਲਹਿਦਾ ਨਹੀਂ ਜਦੋਂ ਖੱਪਰ ਟੁੱਟ ਜਾਂਦਾ ਹੈ ਉਹਦੀ ਜਿਹੜੀ ਅਲਹਿਦਗੀ ਜੀ ਪ੍ਰਤੀਤ ਹੁੰਦੀ ਸੀ ਉਹ ਵੀ ਦੂਰ ਹੋ ਜਾਂਦੀ ਹੈ ਐਵੇਂ ਸਮਝ ਲਓ ਇਹ ਬ੍ਰਹਮ ਗਿਆਨ ਦੀ ਗਤੀ ਹੈ ਇੱਕ ਛੇਵੀਂ ਗਤੀ ਹੈ ਕਾਰਕਾਂ ਦੀ ਇਹ ਉਹ ਰੂਹਾਂ ਹੁੰਦੀਆਂ ਜਿਹੜੀਆਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਜਿਹਨਾਂ ਦਾ ਆਤਮਿਕ ਸਫ਼ਰ ਖਤਮ ਹੋ ਚੁੱਕਿਆ ਹੁੰਦਾ ਹੈ ਉਹਨਾਂ ਰੂਹਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਭੇਜਿਆ ਜਾਂਦਾ ਹੈ ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ ਉਹਨਾਂ ਦੀ ਬਾਬਤੀ ਕਿਹਾ ਜਨਮਨ ਦੋਹੋਂ ਮੈਂ ਨਾਹੀਂ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਸੋ ਲੈਣ ਮਿਲਾਏ ਆਪਣੇ ਵਾਸਤੇ ਉਹਨਾਂ ਨੂੰ ਆਉਣਾ ਨਹੀਂ ਪੈਂਦਾ ਹੈ ਮਿਸਾਲ ਜਿਵੇਂ ਇੱਕ ਜੇਲਖਾਨਾ ਉਹ ਜੇਲਖਾਨੇ ਦੀ ਚਾਰ ਦੀਵਾਰ ਦੇ ਅੰਦਰ ਜਿਤਨੇ ਕੈਦੀਆਂ ਮੁਜਰਮ ਹਨ ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ ਆਪਣੇ ਆਪਣੇ ਜੁਰਮ ਦਾ ਫਲ ਉਹਨੂੰ ਕੈਦ ਹੈ ਉਸੀ ਜੇਲਖਾਨੇ ਦੀ ਚਾਰ ਦੀਵਾਰ ਦੇ ਅੰਦਰ ਡਾਕਟਰ ਵੀ ਜਾਂਦਾ ਹੈ ਔਰ ਦਰੋਗਾ ਵੀ ਜਾਂਦਾ ਹੈ ਦਰੋਗਾ ਦੇਖਭਾਲ ਵਾਸਤੇ ਜਾਂਦਾ ਹੈ ਡਾਕਟਰ ਉਹਨੂੰ ਦਵਾਈ ਬੂਟੀ ਦੇਣ ਵਾਸਤੇ ਜਾਂਦਾ ਉਹ ਮੁਜਰਮ ਨਹੀਂ ਹਨ ਇਸੀ ਤਰ੍ਹਾਂ ਸੰਸਾਰ ਰੂਪੀ ਚਾਰ ਦੀਵਾਰੀ ਜਿਹੜੇ ਦੁਨੀਆਂ ਦੇ ਲੋਕ ਜਿਤਨੇ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਉਹਨਾਂ ਮੁਜਰਮ ਹਨ ਉਹ ਰੂਹਾਂ ਜੀ ਉਹਨੂੰ ਕਾਰਕ ਕਿਹਾ ਜਾਂਦਾ ਹੈ ਉਹਨਾਂ ਦਾ ਆਤਮਿਕ ਸਫ਼ਰ ਖਤਮ ਹੈ ਆਪਣੇ ਵਾਸਤੇ ਕਰਨਾ ਧਰਨਾ ਨੂੰ ਕੁਛ ਬਾਕੀ ਨਹੀਂ ਹੁੰਦਾ ਹੈ ਉਹ ਸਿਰਫ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਜਿਹੜੀ ਪਰਮੇਸ਼ਰ ਨਾਲ ਟੁੱਟੇ ਹੋਏ ਨੇ ਉਹਨਾਂ ਨੂੰ ਸ਼ਬਦ ਰੂਪੀ ਟਾਂਕੇ ਦੇ ਨਾਲ ਜਿਵੇਂ ਇੱਕ ਛੋਟੇ ਲੋਹੇ ਦੇ ਟੁਕੜੇ ਨੂੰ ਵੱਡੇ ਦੇ ਨਾਲ ਟਾਂਕਾ ਲਗਾ ਕੇ ਜੋੜ ਦਿੱਤਾ ਜਾਵੇ ਕਾਰੀਗਰਾਂ ਨੂੰ ਜੋੜ ਦਿੰਦਾ ਇਉਂ ਉਸਦੇ ਆਸੇ ਜੀਵਾਂ ਨੂੰ ਪਰਮਾਤਮਾ ਨੂੰ ਜੋੜਨ ਵਾਸਤੇ ਉਹਨਾਂ ਦਾ ਆਉਣਾ ਹੁੰਦਾ ਹੈ ਇਹ ਉਹਨਾਂ ਨੂੰ ਕਾਰਕ ਕਿਹਾ ਜਾਂਦਾ ਆਪਣੇ ਵਾਸਤੇ ਉਹਨਾਂ ਦਾ ਆਉਣਾ ਨਹੀਂ ਹੁੰਦਾ ਹੈ ਉਹ ਇੱਕ ਕਲਪ ਤੱਕ ਉਹਨਾਂ ਦਾ ਐਸਾ ਹੀ ਰਹਿੰਦਾ ਇੱਕ ਸਰੀਰ ਛੱਡਿਆ ਦੂਜਾ ਤਾਰ ਲਿਆ ਦੁਨੀਆਂ ਦੇ ਫਾਇਦੇ ਵਾਸਤੇ ਹੁਣ ਇਹ ਛੇ ਕਿਸਮ ਦੀ ਗਤੀ ਹੈ ਇਹਨਾਂ ਦੁਆਰਾ ਹੁਣ ਆਪਣੇ ਆਪ ਹੀ ਕਹਿਣ ਸੁਣਨ ਦੀ ਗੱਲ ਦੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਵੀ ਅਸੀਂ ਕਿਸ ਕੁ ਅਵਸਥਾ ਦੇ ਮਾਲਕ ਹਾਂ ਜੇ ਨਹੀਂ ਤਾਂ ਕਮ ਸੇ ਕਮ ਪਹਿਲੀ ਅਵਸਥਾ ਤੋਂ ਹਰ ਇੱਕ ਨੂੰ ਬਚਣਾ ਹੀ ਚਾਹੀਦਾ ਹੈ ਇੱਥੇ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਦੱਸਦੇ ਹਨ ਅੰਤਰ ਗੁਰੂ ਆਰਾਧਨਾ ਜਿਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਪੇਖਣਾ ਸਰਵੀ ਸੁਣਨਾ ਗੁਰੂ ਨਾਉ ਸਤਿਗੁਰ ਸੇਤੀ ਰਤਿਆ ਦਰਗੇ ਪਾਈਏ ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਸਤਿਆਂ ਦੇ ਨਾਲ ਰਸਤਿਆਂ ਗੁਰੂ ਹਰਗੋਬਿੰਦ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰੇਮੀ ਬੈਕੁੰਠ ਵਰਗਾ ਆਨੰਦ ਮਾਣ ਰਹੇ ਹਨ। ਹਜ਼ੂਰ ਨੇ ਉੱਚੀ ਆਵਾਜ਼ ਨਾਲ ਬਚਨ ਕੀਤਾ, ਕੋਈ ਪ੍ਰੇਮੀ ਸ੍ਰੀ ਜਪੀ ਸਾਹਿਬ ਦਾ ਪਾਠ ਸੁਣਾਓ, ਜੋ ਚਾਹੇਗਾ ਗੁਰੂ ਨਾਨਕ ਦੇ ਘਰੋਂ ਮਿਲ ਜਾਏਗਾ। ਇੱਕ ਮਨੋਕੇ ਸ਼ੁੱਧ ਪਾਠ ਸੁਣਾਓ। ਸਾਰੀ ਸੰਗਤ ਵਿੱਚੋਂ ਇੱਕ ਸਿੱਖ ਉੱਠਦਾ ਹੈ, ਉੱਠ ਕੇ ਅਰਜ਼ ਕਰਦਾ, ਗਰੀਬ ਨਾਥ ਹੁਕਮ ਹੋਵੇ। ਤਾਂ ਇਹ ਦਾਸ ਇਹ ਸੇਵਾ ਕਰੇ, ਕਹਿਣਗੇ ਹਾਂ ਇੱਕ ਮਨ ਹੋ ਕੇ ਪਾਠ ਸੁਣਾਓ। ਚੌਂਕੀ ਵਿਛਾਤੀ ਗੁਰਬਾਣੀ ਦਾ ਅਦਬ ਮੱਦੇਨਜ਼ਰ ਰੱਖਦੇ ਹਾਂ, ਗੁਰੂ ਜੀ ਨੇ ਵਿਛਾਈ ਉਹਦੇ ਉੱਪਰ ਕਰਵਾਤੀ, ਔਰ ਸਿੱਖ ਪੰਜ ਇਸ਼ਨਾਨਾ ਕਰਕੇ ਆ ਕੇ ਬੈਠ ਗਿਆ। ਮਨ ਚਿੱਤ ਲਗਾ ਕੇ ਖਿਆਲ ਨੂੰ ਰੋਕ ਕੇ ਪਾਠ ਕਰਨਾ ਸ਼ੁਰੂ ਕੀਤਾ। ਸ਼ਾਸਨ ਪਾਠ ਪਾਠ ਵਿੱਚ ਭੇਦ ਹੈ, ਇੱਕ ਤਾਂ ਪਾਠ ਹੈ, ਮਨ ਚਾਰਜ ਫਿਰ ਨੱਠਿਆ ਫਿਰਦਾ ਹੈ, ਬੁੱਲ ਹਿਲਦੇ, ਜ਼ਬਾਨ ਹਿਲਦੀ ਹੈ, ਸਭ ਕੁਛ ਹੁੰਦਾ, ਪਰ ਮਨ ਚਾਰਜ ਫਿਰੇ ਚੱਕਰ ਕੱਟ ਰਿਹਾ ਦੁਨੀਆਂ ਤੇ। ਸੋ ਇੱਕ ਪਾਠ ਹੈ, ਮਨ ਬਾਣੀ ਦਾ ਰੂਪ ਹੋ ਕੇ ਕਰਦਾ ਹੈ, ਦੋਨਾਂ ਵੀ ਜ਼ਮੀਨ ਅਸਮਾਨ ਦਾ ਫਰਕ ਹੈ। ਸਵਯਮ ਕਰਕੇ ਅਸਲ ਪਾਠ ਮਨ ਨੂੰ ਇਕਾਗਰ ਕਰਕੇ ਕਰਨਾ, ਉਹੀ ਪਰਮ ਸ਼ਾਂਤਦਾਇਕ ਔਰ ਵਿਸ਼ੇਸ਼ ਫਲ ਦਾ ਦਾਤਾ ਹੈ। ਸਵਯਮ ਉਪਾਈ ਉਸ ਪ੍ਰੇਮੀ ਨੇ ਇਸੀ ਤਰ੍ਹਾਂ ਇੱਕ ਮਨ ਹੋ ਕੇ ਪਾਠ ਸ਼ੁਰੂ ਕਰ ਦਿੱਤਾ। ਪਾਠ ਕਰੀਂਗੇ ਜਦੋਂ ਸ਼ਲੋਕ ਦੇ ਨੇੜੇ ਪਹੁੰਚ ਗਿਆ, ਕੋਈ ਚਿੱਤ ਵਿੱਚ ਸੰਕਲਪ ਨਹੀਂ ਉਸਨੇ ਉਠਾਇਆ। ਭਜਨ ਪਾਠ ਯਾਨੀ ਭਜਨੀਕ ਚਾਰ ਕਿਸਮ ਦੇ ਹੁੰਦੇ ਹਨ, ਤਾਂ ਦੁਨੀਆਂ ਮੰਗਦੇ ਹਨ ਭਜਨ ਕਰਕੇ, ਇੱਕ ਦੀਨ ਕਹੀਏ ਪਰਲੋਕ ਮੰਗਦੇ ਹਨ, ਇੱਕ ਪ੍ਰਭੂ ਪ੍ਰਾਪਤੀ ਮੰਗਦੇ ਹਨ, ਇੱਕ ਪ੍ਰਭੂ ਨੂੰ ਮਿਲੇ ਹੋਏ ਹਨ। ਜਿਹੜੇ ਮਿਲੇ ਹੋਏ ਨੇ ਉਹਨਾਂ ਵਾਸਤੇ ਤਾਂ ਕੁਛ ਕਰਨਾ ਤਰਨਾ ਬਾਕੀ ਹੁੰਦਾ ਹੀ ਨਹੀਂ ਹੈ। ਉਹਨਾਂ ਦੀ ਬਾਬਤ ਤਾਂ ਗੁਰੂ ਜੀ ਨੇ ਕਥਨ ਕੀਤਾ, ਦਾਸ ਆਨੰਦ ਮੇਰੋ ਨਿਜ ਰੂਪ ਦਰਸ਼ਨ ਨਿਮਕਤਾ ਤ੍ਰੀ ਮੋਚਨ ਪਾਸਤ ਕਰਤ ਮੁਕਤ ਗਹਿ ਕੂਪ, ਮੇਰੀ ਬਾਂਧੀ ਭਗਤ ਛੁਡਾਵੇ ਬਾਂਧੀ ਭਗਤਨ ਛੂਟੇ ਮੋਹ, ਇੱਕ ਸਮੇਂ ਮੋਹ ਕੋ ਕਹਿ ਬਾਂਧੇ ਫੁਨ ਮੋਹ ਪਾਏ ਜਵਾਬ ਨਾ। ਇਹ ਤਾਂ ਉਹਨਾਂ ਵਾਸਤੇ ਜਿਹੜੇ ਮਿਲ ਚੁੱਕੇ, ਕੁਛ ਕਰਨਾ ਧਰਨਾ ਬਾਕੀ ਨਹੀਂ ਹੁੰਦਾ। ਉਹਨਾਂ ਦਾ ਭਜਨ ਸਿਰਫ ਭਜਨ ਆਨੰਦ ਵਾਸਤੇ ਹੀ ਹੁੰਦਾ, ਆਤਮਾਨੰਦ ਵਾਸਤੇ ਹੀ, ਹੋਰ ਕੁਛ ਨਹੀਂ ਇੱਛਾ ਹੁੰਦੀ। ਉਸ ਤੋਂ ਉਰਲੇ ਦਰਜੇ ਦੇ ਜਿਹੜੇ ਹਨ, ਹੋਰ ਕੁਛ ਨਹੀਂ ਮੰਗਦੇ, ਪ੍ਰਭੂ ਮਿਲਾਪ ਚਾਹੁੰਦੇ ਹਨ। ਕਿਉਂ ਨਾ ਉਹਨੇ ਸੁਰਗ ਰਾਜ ਆਦਿ ਜੋ ਹੈ ਇਹ ਨਾਸ਼ਵੰਤ ਪਦਵੀਆਂ ਹਨ, ਕਿਆ ਨਰਕ ਕਿਆ ਸੁਰਗ ਵਿਚਾਰਾ। ਸੰਤਨ ਦੋ ਰਾਧੇ ਨਮਕਾਂ ਕੀ ਕਾਂ ਨਾ ਕੱਟਦੇ ਆਪਣੇ ਗੁਰ ਪ੍ਰਸ਼ਾਦੇ, ਨਰਕ ਸੁਰਗ ਤੇ ਮੈਂ ਰਿਹਾ ਸਤਗੁਰ ਕੇ ਪ੍ਰਸ਼ਾਦ, ਚੰਨ ਕਮਲ ਕੀ ਮੌਜ ਮੈਂ ਰਹੋ ਅੰਤਰ ਆਦ। ਨਰਕ ਸੁਰਗ ਉਰਲੇ ਦਰਜੇ ਹਨ, ਨਰਕਾਂ ਜਾਂਦੇ ਨੇ ਪਾਪੀ, ਸੁਰਗਾਂ ਜਾਂਦੇ ਹਨ ਪੁੰਨੀ। ਕਿਹੜਾ ਨਰਕ ਕਿਹੜਾ ਸੁਰਗ ਨਰਕ ਕਿਆ ਸੁਰਗ ਵਿਚਾਰ ਸੰਤਨ ਦੋਵੇਂ ਇਰਾਦੇ ਸਮਕਾਓ ਕੀ ਕਾਰ ਨਾ ਕੱਟਤੇ ਆਪਣੇ ਗੁਰ ਪ੍ਰਸ਼ਾਦੇ ਨਰਕ ਸੁਰਗ ਨਰਕਾਂ ਚ ਜਾਂਦੇ ਨੇ ਪਾਪੀ ਸੁਰਗਾਂ ਜਾਂਦੇ ਨੇ ਪੁੰਨੀ ਪਰ ਭਗਤਾਂ ਦੀ ਗਤੀ ਏਦੋਂ ਉੱਚੀ ਹੈ ਦੋਨਾਂ ਨੂੰ ਰੱਦੀ ਕਰ ਦਿੱਤਾ ਪ੍ਰਭੂ ਪਿਆਰਾ ਨੇ ਇੱਕ ਦਫ਼ਾ ਸ੍ਰੀ ਰਾਮ ਚੰਦਰ ਜੀ ਦਾ ਦਰਬਾਰ ਲੱਗਿਆ ਉਸਦੇ ਵਿੱਚ ਉਹਨਾਂ ਦੇ ਵਜ਼ੀਰ ਮਿਸ਼ੀ ਹਲਕਾਰ ਵੀ ਬੈਠੇ ਨੇ ਕਿਉਂਕਿ ਅਯੁੱਧਿਆ ਦੇ ਰਾਜਾ ਸਨ ਇਹ ਵਿਸ਼ਨੂੰ ਦਾ ਅਵਤਾਰ ਵੀ ਸਨ ਔਰ ਰਿਸ਼ੀ ਮੁਨੀ ਮਹਾਤਮਾ ਵੀ ਬੈਠੇ ਹਨ ਸੋ ਰਾਮ ਚੰਦਰ ਜੀ ਨੂੰ ਹੱਸਦਿਆਂ ਦੇ ਕੇ ਇਹਦੇ ਗੁਰੂ ਵਸ਼ਿਸ਼ਠ ਪੁੱਛਣ ਲੱਗੇ ਰਾਮ ਜੀ ਆਪ ਕਿਉਂ ਹੱਸਦੇ ਹੋ ਹੱਸਣ ਦਾ ਕੀ ਸਬੱਬ ਹੈ ਕੀ ਕਾਰਨ ਹੈ ਉਹ ਕਹਿਣ ਲੱਗੇ ਮਹਾਰਾਜ ਇਹ ਇੱਕ ਕੀੜਾ ਹੈ ਜਿਹਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ ਗਿਰ ਜਾਂਦਾ ਫਿਰ ਕੋਸ਼ਿਸ਼ ਕਰਦਾ ਫਿਰ ਗਿਰ ਜਾਂਦਾ ਮੈਂ ਇਹਨੂੰ ਵੇਖ ਕੇ ਹੱਸਦਾ ਇਹ ਸੁਣ ਕੇ ਕਹਿਣ ਲੱਗੇ ਪਿਛਲੀਆਂ ਦੋ ਟੰਗਾਂ ਟੁੱਟੀਆਂ ਹਨ ਤਾਕਤ ਨਹੀਂ ਉਹ ਟੰਗਾਂ ਵਿੱਚ ਕੰਧ ਤੇ ਕਿਵੇਂ ਚੜ੍ਹ ਸਕਦਾ ਹੈ ਗਿਰ ਜਾਂਦਾ ਹੱਸਣ ਦਾ ਕੀ ਕਾਰਨ ਕਹਿਣ ਲੱਗਾ ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ ਇਹ ਕੀੜਾ ਪਹਿਲਾਂ 14 ਦਫ਼ਾ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ ਹੈ ਹੁਣ ਕੀੜਾ ਬਣਿਆ ਹੋਇਆ ਕਿਸੇ ਵਿਨਾਸ਼ੀ ਪਦਵੀ ਨੂੰ ਪ੍ਰਾਪਤ ਨਾ ਹੋਇਆ ਅਵਿਨਾਸ਼ੀ ਪਦਵੀ ਉਹਨੂੰ ਕਹਿੰਦੇ ਨੇ ਜੀ ਤੋਂ ਕਦੇ ਗਿਰਨਾ ਨਹੀਂ ਹੁੰਦਾ ਜੀ ਤੋਂ ਉੱਚੀ ਪਦਵੀ ਕੋਈ ਨਹੀਂ ਜਿਸ ਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ ਉਸਨੂੰ ਪਦਵੀ ਉਤਕ੍ਰਿਸ਼ਟ ਪਦਵੀ ਐਨੇ ਪਰਮ ਪਦਵੀ ਕਹਿੰਦੇ ਸੋ ਇਸ ਕਰਕੇ ਸੰਤਾਂ ਨੂੰ ਅਵਸਥਾ ਪ੍ਰਾਪਤ ਹੋਈ ਹੋਣ ਕਰਕੇ ਇਹ ਇਸ ਨੂੰ ਕਦ ਪਸੰਦ ਕਰਦੇ ਨੇ ਖੈਰ ਉਹ ਵਿਚਾਰ ਆ ਉਹ ਭਾਈ ਪਾਠ ਕਰ ਰਿਹਾ ਹੈ ਮਨ ਚਿੱਤ ਲਗਾ ਕੇ ਗੁਰੂ ਜੀ ਸੁਣ ਰਹੇ ਹਨ ਸੋਚਿਆ ਵੀ ਇਹਨੇ ਚਿੱਤ ਵਿੱਚ ਸੰਕਲਪ ਕੋਈ ਨਹੀਂ ਉਠਾਇਆ ਸਹਿਕਾਮ ਭਗਤੀ ਨਿਸ਼ਕਾਮ ਭਗਤੀ ਇੱਕ ਤਾਂ ਭਗਤੀ ਕਿਸੇ ਇੱਛਾ ਨੂੰ ਰੱਖ ਕੇ ਕਰਨੀ ਹੈ ਕੁਛ ਮੰਗਣਾ ਹੈ ਇੱਕ ਦੂਸਰੇ ਦਰਜੇ ਵਿੱਚ ਆਪਣਾ ਤਨ ਮਨ ਧਨ ਮੈਂ ਮੇਰੀ ਸਭ ਕੁਛ ਉਹਦੀ ਭੇਟ ਚਾੜਨਾ ਹੈ ਦੋਨਾਂ ਚ ਕਿੰਨਾ ਫਰਕ ਹੈ ਦੋਨਾਂ ਚ ਫਰਕ ਇਉਂ ਹੈ ਇੱਕ ਤਾਂ ਮੰਗਦਾ ਕੁਛ ਨਾ ਕੁਛ ਭਗਤੀ ਕਰਕੇ ਇੱਕ ਕੋਈ ਮੰਗਦਾ ਕੁਛ ਨਹੀਂ ਬਲਕਿ ਤਨ ਮਨ ਧਨ ਮੈਂ ਮੇਰੀ ਵੀ ਪ੍ਰਭੂ ਦੀ ਭੇਟ ਚਾੜ ਦਿੰਦਾ ਹੈ ਦੋਨਾਂ ਚ ਕਿਤਨਾ ਫਰਕ ਤੁਸੀਂ ਆਪਣੇ ਆਪ ਹੀ ਸੋਚੋ ਸਰ ਇਹ ਐਂ ਸਮਝ ਲਓ ਇਹ ਵੀ ਇਹ ਮਿਸਾਲ ਇੱਕ ਕੋਈ ਜ਼ਿਮੀਦਾਰ ਹੈ ਲੈਂਡਲੋਰਡ ਹੈ ਉਹਦਾ ਲੜਕਾ ਵੀ ਫਾਰਮ ਵਿੱਚ ਕੰਮ ਕਰਦਾ ਉਹਦੇ ਨੌਕਰ ਵੀ ਕੰਮ ਕਰਦੇ ਹਨ ਜਿਹੜੇ ਨੌਕਰ ਹਨ ਉਹ ਲੈਂਦੇ ਨੇ ਤਨਖਾਹ ਕੰਮ ਵੀ ਉਹ ਵੀ ਉਹਨਾਂ ਕਰਦੇ ਹਨ ਲੇਕਿਨ ਉਹ ਲੈਂਡਲੋਰਡ ਦਾ ਜਿਹੜਾ ਲੜਕਾ ਹੈ ਉਹ ਵੀ ਕੰਮ ਕਰਦਾ ਹੈ ਤੇ ਉਹ ਤਨਖਾਹ ਨਹੀਂ ਲੈਂਦਾ ਕਿਉਂ ਉਹ ਤਨਖਾਹ ਨਾ ਲੈਣ ਕਰਕੇ ਸਿਰਫ ਉਹਦਾ ਪੁੱਤਰ ਹੈ ਲੈਂਡਲੋਰਡ ਦਾ ਉਹ ਉਹਦੀ ਪ੍ਰੋਪਰਟੀ ਦਾ ਮਾਲਕ ਬਣੇਗਾ ਇਸੇ ਤਰ੍ਹਾਂ ਜਿਹੜੇ ਕੁਛ ਮੰਗਦੇ ਹਨ ਉਹ ਨੌਕਰੀ ਨਹੀਂ ਸਮਝ ਲਓ ਭਗਤੀ ਕਰਕੇ ਜਿਹਨਾਂ ਨੇ ਤਨ ਮਨ ਧਨ ਜਪ ਤਪ ਪਾਠ ਪੂਜਾ ਮੈਂ ਮੇਰੀ ਪ੍ਰਭੂ ਦੀ ਭੇਟ ਚਾੜਤੀ ਉਹ ਪ੍ਰਭੂ ਦੇ ਪੁੱਤਰ ਹੋ ਗਏ ਇੰਨਾ ਫਰਕ ਹੈ ਇਸ ਕਰਕੇ ਇਹ ਗੁਰਮੁਖ ਅਵਸਥਾ ਹੈ ਉਹ ਜੀ ਜਿੱਥੇ ਕੁਛ ਮੰਗਣਾ ਹੈ ਉਹ ਜੀ ਉਰਲੀ ਅਵਸਥਾ ਹੈ ਇਉਂ ਕਰਕੇ ਇਹ ਸਿੱਖ ਭਾਈ ਗੋਪਾਲ ਪਾਠ ਕਰੇਗੀ ਆ ਪਰ ਚਿੱਤ ਵਿੱਚ ਸੰਕਲਪ ਕੋਈ ਨਾ ਉਠਾਇਆ ਸ਼ਾਸਨ ਨਿਸ਼ਕਾਮ ਭਗਤੀ ਦਾ ਬਹੁਤ ਵੱਡਾ ਦਰਜਾ ਹੈ ਨਿਸ਼ਕਾਮ ਪੁਰਸ਼ ਤੋਂ ਤਾਂ ਪਰਮੇਸ਼ਰ ਵੀ ਡਰਦਾ ਕਿਵੇਂ ਜਿਵੇਂ ਇੱਕ ਕੋਈ ਰਾਜਾ ਹੈ ਦੂਸਰੀ ਵਿਲਾਇਤ ਨੂੰ ਜਾਂਦਾ ਹੈ ਉਸਦੇ ਕਈ ਰਾਣੀਆਂ ਹਨ ਵਾਪਸੀ ਦਾ ਖਿਆਲ ਸਮਝੀ ਉਸਨੇ ਸਭ ਨੂੰ ਚਿੱਠੀਆਂ ਲਿਖੀਆਂ ਵੀ ਇਹ ਦੇਸ਼ ਦੇ ਵਿੱਚ ਆ ਕੁਛ ਆ ਚੀਜ਼ਾਂ ਚੰਗੀਆਂ ਹਨ, ਲਿਖ ਭੇਜੋ, ਜੋ ਕੁਛ ਮੰਗਵਾਉਣਾ ਹੈ ਕਿਸੇ ਨੇ ਉਹ ਅਸੀਂ ਲੈਂਦੇ ਆਵਾਂਗੇ। ਫਲਾਂ ਤਾਰੀਖ ਨੂੰ ਵਾਪਸ ਆ ਰਹੇ ਹਾਂ, ਕਿਸੇ ਰਾਣੀ ਨੇ ਕੁਛ ਲਿਖਤਾ, ਕਿਸੇ ਨੇ ਕੁਛ, ਕਿਸੇ ਨੇ ਕੁਛ ਲਿਖਤਾ, ਲੇਕਿਨ ਜੋ ਪਟਰਾਣੀ ਸੀ ਉਸਨੇ ਕੁਛ ਨਹੀਂ ਲਿਖਿਆ। ਇੱਕ ਲਾਲ ਸਿਆਹੀ ਨਾਲ ਸੱਸਾ ਅੱਖਰ ਪਾ ਕੇ ਲਿਫਾਫੇ ਵਿੱਚ ਬੰਦ ਕਰਕੇ ਭੇਜ ਦਿੱਤਾ। ਸਭ ਦੀਆਂ ਚਿੱਠੀਆਂ ਪੜ੍ਹੀਆਂ ਰਾਜਾ ਨੇ, ਉਹਨਾਂ ਦੀਆਂ ਚੀਜ਼ਾਂ ਜਿਹੜੇ ਜਿਹੜੇ ਮੰਗਵਾਈਆਂ ਪੈਕ ਕਰਵਾ ਕੇ ਰੱਖ ਲਈਆਂ। ਲੇਕਿਨ ਪਟਰਾਣੀ ਦੀ ਚਿੱਠੀ ਪੜ੍ਹ ਕੇ ਉਸਦੇ ਚਿੱਤ ਵਿੱਚ ਪਹਿਲਾਂ ਤਾਂ ਬੜਾ ਗੁੱਸਾ ਆਇਆ ਵੀ ਕੀ ਕੀਤਾ ਇਹਨੇ, ਮੈਨੂੰ ਮਖੌਲ ਕੀਤਾ। ਪਰ ਫਿਰ ਸੋਚਦਾ ਹੈ ਵੀ ਪਟਰਾਣੀ ਮੇਰੀ ਸੁਸ਼ੀਲਾ ਧਰਮਾਤਮਾ ਪਤੱਬਰਤਾ ਕਦੇ ਸੁਪਨੇ ਵਿੱਚ ਵੀ ਮਖੌਲ ਕਰਨ ਵਾਲੀ ਨਹੀਂ, ਇਹ ਨਹੀਂ ਹੋ ਸਕਦਾ। ਵਜ਼ੀਰ ਨੂੰ ਬੁਲਾ, ਵਜ਼ੀਰ ਨੂੰ ਕਹਿਣ ਲੱਗਿਆ ਇਹਦਾ ਮਤਲਬ ਹੱਲ ਕਰੋ ਕਿਹਾ। ਵਜ਼ੀਰ ਬੜਾ ਸਿਆਣਾ ਸੀ, ਕਹਿੰਦਾ ਸਰਕਾਰ ਮੈਂ ਰਾਤ ਨੂੰ ਸੋਚਾਂਗਾ। ਰਾਤ ਦੇ ਵੇਲੇ ਉਸਨੇ ਸੋਚਿਆ ਵੀ ਪਠਰਾਣੀ ਬੜੀ ਸੁਸ਼ੀਲਾ ਧਰਮਾਤਮਾ ਪਤੱਬਰਤਾ, ਕਦੇ ਵੀ ਰਾਜਾ ਨੂੰ ਸੁਪਨੇ ਵਿੱਚ ਮਖੌਲ ਕਰਨ ਦੀ ਉਹਦੀ ਆਦਤ ਨਹੀਂ ਹੈ, ਇਹ ਕੈਸੇ ਹੋ ਸਕਦਾ ਹੈ ਉਸਨੂੰ ਮਖੌਲ ਕਰੇ। ਅਖੀਰ ਉਸਨੇ ਲਾਲ ਸਿਆਹੀ ਨਾਲ ਸੱਸਾ ਲਿਖਿਆ ਸੀ, ਇਹ ਮਤਲਬ ਕੱਢਿਆ ਲਾਲ ਸਾ। ਦੂਸਰੇ ਦਿਨ ਆ ਕੇ ਕਹਿੰਦਾ ਸਰਕਾਰ ਪਟਰਾਣੀ ਦਾ ਭਾਵ ਤਾਂ ਇਹ ਹੈ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਤਾਂ ਆਪਦੇ ਦਰਸ਼ਨ ਦੀ ਹੀ ਲਾਲਸਾ ਹੈ। ਰਾਜਾ ਇਹ ਸੁਣ ਕੇ ਬਹੁਤ ਖੁਸ਼ ਹੋਇਆ, ਬਾਕੀ ਭਾਵ ਵੀ ਉਹਦਾ ਇਹੀ ਕੁਛ ਸੀ। ਇਸ ਅਵਸਥਾ ਨੂੰ ਯੂੰ ਦੱਸਿਆ ਨਾ, ਜਿਵੇਂ ਰਾਜ ਮੁਕਤ ਨਹੀਂ ਮੰਨਦਾ ਪ੍ਰੀਤੀ ਤੇਰੇ ਚਰਨਾਂ ਦੀ, ਬਚਨ ਤੋਂ ਹਾਰੇ। ਅਤ ਸੁੰਦਰ ਮਨ ਮੋਹਨ ਪਿਆਰੇ ਸਭ ਮਦ ਨਿਰਾਰੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜਦੋਂ ਵਜ਼ੀਰ ਨੇ ਇਹ ਗੱਲ ਕਹੀ ਰਾਜਾ ਬਹੁਤ ਖੁਸ਼ ਹੋਇਆ, ਵਾਪਸ ਆਪਣੇ ਦੇਸ਼ ਚਲੇ ਗਏ। ਰਾਜਾ ਸਿੱਧਾ ਪਟਰਾਣੀ ਦੇ ਮਹਿਲਾਂ ਵਿੱਚ ਪਹੁੰਚਦਾ, ਹੋਰ ਜਿਹੜੀ ਜਿਹੜੀ ਚੀਜ਼ ਜਿਸਨੇ ਮੰਗਵਾਈ ਸੀ ਉਸ ਰਾਣੀ ਦੇ ਮਹਿਲ ਵਿੱਚ ਭੇਜ ਦਿੱਤੀ ਗਈ। ਇੱਕ ਦਿਨ ਗੁਜ਼ਰਿਆ, ਦੋ, ਚਾਰ, ਦਸ, ਵੀਹ ਦਿਨ ਗੁਜ਼ਰੇ, ਹੋਰਾਂ ਰਾਣੀਆਂ ਵੱਲੋਂ ਉਹਨਾਂ ਦੀਆਂ ਗੋਲੀਆਂ ਰਾਹੀਂ ਸੰਦੇਸ਼ ਆਉਂਦੇ ਹਨ, ਸੁਨੇਹੇ ਆਉਂਦੇ ਹਨ, ਸਰਕਾਰ ਦਰਸ਼ਨ ਦਿਓ। ਕਿਤੇ ਦਿਨ ਹੋ ਗਏ ਆਪ ਨੂੰ ਆਇਆਂ ਨੂੰ। ਇਹ ਕਹਿੰਦਾ ਹੈ ਰਾਜਾ ਗੋਲੀ ਨੂੰ ਵੀ, ਪੁੱਛੋ ਤੁਸੀਂ ਆਪਣੀ ਰਾਣੀ ਨੂੰ ਜਾ ਕੇ ਵੀ ਜਿਹੜੀ ਚੀਜ਼ ਤੁਸੀਂ ਮੰਗਵਾਈ ਮਿਲ ਗਈ ਕਿ ਨਾ। ਕਿਉਂ ਉਹ ਤਾਂ ਮਿਲ ਗਈ। ਬਸ ਕਹਿਣ ਲੱਗੀ ਮੇਰੀ ਮੰਗ ਤਾਂ ਪਟਰਾਣੀ ਨੇ ਕੀਤੀ, ਮੈਂ ਉਹਦੇ ਮਹਿਲ ਵਿੱਚ ਪਹੁੰਚ ਗਿਆ, ਜਿਹੜੀ ਜਿਹੜੀ ਚੀਜ਼ ਤੁਸੀਂ ਮੰਗੀ ਸੀ ਤੁਹਾਨੂੰ ਮਿਲ ਗਈ। ਇਹ ਦ੍ਰਿਸ਼ਟਾਂਤ ਹੈ, ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਹੈ, ਜਿਹੜੇ ਭਗਤੀ ਕਰਨ ਵਾਲੇ ਮਨ ਉਹਦੀਆਂ ਰਾਣੀਆਂ। ਜੋ ਕੁਛ ਕੋਈ ਮੰਗਦਾ, ਜੋ ਜੋ ਮੰਗੇ, ਸੋਈ ਸੋਈ ਪਾਵੇ, ਸੇਵ ਹਰ ਕੇ ਚਰਨ ਅਰਸੈ। ਭਗਤੀ ਵਿੱਚ ਸਭ ਕੁਛ ਹੀ ਹੈ ਜੇ ਤਕੜਾ ਹੋ ਕੇ ਕਰੇ, ਪਰ ਜਿਹੜੇ ਕੁਛ ਨਹੀਂ ਮੰਗਦੇ, ਨਿਕਾਮ ਨਿਸ਼ਕਾਮ ਕੇਵਲ ਚੜ੍ਹਨੇ ਦੀ ਪ੍ਰੀਤ ਮੰਗਦੇ ਹਨ, ਵਾਹਿਗੁਰੂ ਅੰਤਰਜਾਮੀ ਅੰਧ ਹਿਰਦੇ ਰੂਪੀ ਮਹਿਲ ਵਿੱਚ ਆਪ ਖੁਦ ਜਾ ਕੇ ਨਿਵਾਸ ਕਰਦਾ ਹੈ। ਉਹ ਉਹਨੂੰ ਆਪ ਮਿਲਦਾ ਹੈ। ਜਿਉਂ ਇਸੀ ਤਰ੍ਹਾਂ ਨਿਕਾਮ ਭਗਤੀ ਦਾ ਫਲ ਬਹੁਤ ਵੱਡਾ ਹੈ। ਇੱਕ ਕੋਈ ਰਾਜਾ ਆਪਣੇ ਬਾਗ ਵਿੱਚ ਟਹਿਲਦਾ ਫਿਰਦਾ, ਮਾਲਣ ਨੇ ਸਿਹਰਾ ਗੁੰਦਿਆ ਜਲਦੀ ਜਲਦੀ, ਉੱਥੋਂ ਫੁੱਲ ਇਕੱਠੇ ਕਰਕੇ ਰਾਜਾ ਦੀ ਭੇਟ ਕੀਤਾ। ਰਾਜਾ ਨੇ ਖਜ਼ਾਨਚੀ ਜੋ ਨਾਲ ਸੀ ਕਿਹਾ ਇਸ ਨੂੰ 5 ਰੁਪਏ ਇਨਾਮ ਦੇ ਦਿੱਤੇ। ਉਹ ਮਾਲਣ ਨੇ ਹੱਥ ਜੋੜ ਕੇ ਨਹੀਂ ਸਕਦਾ, ਚੰਗਾ ਕਹਿੰਦੇ 5 ਮੋਹਰਾਂ ਦੇ ਦੇ। ਮਾਲਣ ਨੇ ਫਿਰ ਕੇ ਨਹੀਂ ਸਰਕਾ, ਅੱਛਾ 50 ਮੋਹਰਾਂ ਦੇ ਦੇ। ਨਹੀਂ ਸਰਕਾ, ਅੱਛਾ 500 ਮੋਹਰ ਦੇ ਦੇ। ਜਿਉਂ ਜਿਉਂ ਤਿਆਗ ਕਰੀਗੇ ਰਾਜਾ ਵਧੀਆ, 500 ਮੋਹਰ। ਨਹੀਂ ਸਰਕਾ। ਜਦੋਂ ਰਾਜਾ ਨੇ ਦੇਖਿਆ ਵੀ 500 ਮੋਹਰ ਤਾਂ ਕਿਸੇ ਚੀਜ਼ ਨੂੰ ਅੰਗੀਕਾਰ ਨਹੀਂ ਕਰਦੀ, ਚੰਗਾ ਕਹਿਣ ਲੱਗੇ ਜੇ ਤੂੰ ਇਹੋ ਜਿਹੀ ਨਿਸ਼ਕਾਮ ਹੈ ਤਾਂ ਤੂੰ ਮੇਰੀ ਧਰਮ ਦੀ ਭੈਣ ਹੋ ਜਾ, ਇਹਦੇ ਵਾਸਤੇ ਬੜਾ ਮਹਿਲ ਤਿਆਰ ਹੋ ਜਾਵੇ, ਇਤਨੇ ਪਿੰਡਾਂ ਦੀ ਜਾਗੀਰ ਇਸ ਦੇ ਨਾਮ ਲੱਗ ਜਾ। ਯਾਨੀ ਨੇਕਾਮਤਾ ਦੇ ਬਦਲੇ ਕਿਤਨਾ ਵੱਡਾ ਦਰਜਾ ਮਿਲਿਆ, 5 ਰੁਪਏ, 5 ਮੋਹਰਾਂ, 50, 500 ਲਾ ਲੈਂਦੇ, ਕੀ ਸੀ ਪੁੱਛਣੀ ਸੀ, ਆਹ ਦਰਜਾ ਕਿਤਨਾ ਵੱਡਾ। ਇਸੀ ਤਾਂ ਨੇਕਾਮਤਾ ਦਾ ਫਲ ਜਿਹੜਾ ਹੈ ਬਹੁਤ ਵੱਡਾ ਹੈ। ਇੱਕ ਹੋਰ ਇਸੀ ਤਾਂ ਦ੍ਰਿਸ਼ਟਾਂਤ, ਇੱਕ ਰਾਜੇ ਨੂੰ ਵੈਰਾਗ ਲੱਗ ਗਿਆ, ਘਰ ਬਾਰ ਛੱਡ ਕੇ ਉਹ ਇਕਾਂਤ ਜਾ ਕੇ ਭਗਤੀ ਕਰਨ ਦੀ ਇੱਛਾ ਰੱਖਦਾ ਹੈ। ਉਸਨੇ ਸੁਣਾਈ ਕਰ ਦਿੱਤੀ ਮੈਂ ਫਲਾਂ ਤਾਰੀਖ ਚਲਾ ਜਾਣਾ, ਜਿਸਨੇ ਜੋ ਕੁਛ ਮੰਗਣਾ ਮੰਗ ਲਓ। ਉਸਦੇ ਦਰਸ਼ਨ ਕੋਈ ਔਲਾਦ ਨਹੀਂ ਸੀ, ਬੱਚਾ ਲੜਕਾ ਨਹੀਂ ਸੀ ਜੋ ਕਿ ਤਖ਼ਤ ਦਾ ਮਾਲਕ ਬਣੇ। ਜੋ ਕਿਸੇ ਨੇ ਕੁਛ ਮੰਗਣਾ ਮੰਗ ਲਓ, ਕੋਈ ਕਹਿੰਦਾ ਮੈਨੂੰ ਸਰਕਾਰ ਇੱਕ ਪਿੰਡ ਦੇ ਦਿਓ, ਕੋਈ ਕਹਿੰਦਾ 2 ਪਿੰਡ ਦੇ ਦਿਓ, ਕੋਈ ਕਹਿੰਦਾ ਮੈਨੂੰ ਹਾਥੀ ਦੇ ਦਿਓ, ਕੋਈ ਕਹਿੰਦਾ ਘੋੜਾ ਦੇ ਦਿਓ, ਜੋ ਕੁਛ ਮੰਗਿਆ ਕਿਸੇ ਨੂੰ ਦੇਈ ਗਿਆ। ਇੱਕ ਉਹਦਾ ਹਜ਼ੂਰੀਆ ਸੇਵਕ ਸੀ ਜੋ ਭੁੱਖੀ ਮਾਰ ਰਿਹਾ ਸੀ, ਉਹਨੂੰ ਕਹਿੰਦਾ ਤੂੰ ਵੀ ਕੁਛ ਮੰਗ ਲੈ। ਉਹ ਚੁੱਪ ਰਿਹਾ, ਦੁਬਾਰਾ ਕਹਿਣ ਲੱਗਿਆ ਬਈ ਸਾਰਿਆਂ ਨੇ ਕੁਛ ਕੁਛ ਮੰਗਿਆ, ਤੂੰ ਵੀ ਕੁਛ ਮੰਗ। ਉਹ ਕਹਿ ਉਹ ਫਿਰ ਚੁੱਪ ਰਿਹਾ। ਤੀਜੀ ਦਫ਼ਾ ਕਹਿੰਦਾ ਤੀਸਰਾ ਬਚਨ ਹੈ ਮੰਗ ਕੁਛ। ਉਸਨੇ ਹੌਲੀ ਦੇ ਕੇ ਰਾਜੇ ਨੂੰ ਪੱਖੀ ਮਾਰਦੇ ਮਾਰਦੇ ਪੱਖੀ ਲਗਾ ਤੀ। ਮਤਲਬ ਕਿ ਕਹਿੰਦੇ ਸਰਕਾਰ ਮੈਂ ਕੁਛ ਨਹੀਂ ਚਾਹੁੰਦਾ, ਮੈਨੂੰ ਆਪਣੀ ਸੇਵਾ ਵਿੱਚ ਰੱਖੋ, ਜਿੱਥੇ ਤੁਸੀਂ ਜਾਓਗੇ ਮੈਂ ਤੁਹਾਡੀ ਸੇਵਾ ਕਰਿਆ ਕਰਾਂਗਾ। ਇੰਨੀ ਗੱਲ, ਇਤਨੀ ਨੇਕਾਮ ਤਾਂ ਉਸਦੀ ਦੇਖ ਕੇ ਚੰਗਾ, ਅੱਛਾ ਅਗਰ ਤੇਰੇ ਜੀਤ ਵਿੱਚ ਇਹੋ ਜਿਹਾ ਤਿਆਗ ਹੈ ਜਾਂ ਮੇਰੇ ਬੱਚਾ ਕੋਈ ਨਹੀਂ, ਤੂੰ ਮੇਰਾ ਧਰਮ ਦਾ ਪੁੱਤਰ ਹੋ ਕੇ ਮੈਂ ਤੈਨੂੰ ਤਖ਼ ਦਿੰਦਾ, ਤਖ਼ ਦਾ ਮਾਲਕ ਬਣਾਉਂਦਾ, ਸਾਰੇ ਰਾਜ ਭਾਗ ਦਾ ਮਾਲਕ ਬਣਾ ਦਿੱਤਾ। ਇਹਨਾਂ ਨੇਕਾਮਤਾ ਦਾ ਫਲ ਸ਼ਾਸਨ ਬਹੁਤ ਵੱਡਾ ਹੁੰਦਾ ਹੈ। ਗੁਰੂ ਹਰਗੋਬਿੰਦ ਮਹਾਰਾਜ ਨੇ ਦੇਖਿਆ, ਇਹ ਸਿੱਖ ਭਾਈ ਗੋਪਾਲੇ ਨੇ ਕੋਈ ਚੀਜ਼ ਨਹੀਂ ਮੰਗੀ, ਕੋਈ ਚਿੱਤ ਵਿੱਚ ਫੁਰਨਾ ਨਹੀਂ ਉਠਾਇਆ, ਪਾਠ ਕਰਦੇ ਕੋਈ ਇੱਛਾ ਨਹੀਂ ਰੱਖੀ, ਇਹਨੂੰ ਕੀ ਦਿੱਤਾ ਜਾਵੇ। ਸੋਚਿਆ ਵੀ ਚਲੋ ਇਹ ਇਹਨੇ ਮੰਗਿਆ ਕੁਛ ਨਹੀਂ, ਇਸ ਨੂੰ ਦਾਤਾ ਬਣਾਉਣੇ। ਸੋਚਿਆ ਵੀ ਇੱਕ ਸਲੋਕ ਰਹਿੰਦਾ ਹੈ, ਸਲੋਕ ਪੜ੍ਹੇ ਤੋਂ ਬਾਅਦ ਇਸ ਨੂੰ ਇਹ ਗੱਦੀ ਤੇ ਬਿਠਾ ਕੇ ਸਾਰੀਆਂ ਗੁਰੂ ਨਾਨਕ ਦੀਆਂ ਸ਼ਕਤੀਆਂ ਦੇ ਦਿਆਂਗੇ। ਇਹ ਸੋਚਿਆ, ਆਪ ਜੀ ਨੇ ਆਪਣਾ ਗੋਡਾ ਉਠਾਇਆ, ਆਸਣ ਹਿਲਾਇਆ। ਸੋ ਇਤਨੇ ਨੂੰ ਜਦੋਂ ਪੜ੍ਹਨ ਲੱਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਉਹਦੇ ਚਿੱਤ ਵਿੱਚ ਇੱਕ ਫੁਰਨਾ ਪੈਦਾ ਹੋ ਗਿਆ। ਗੁਰੂ ਹਰਗੋਬਿੰਦ ਮਹਾਰਾਜ ਦੀ ਖੁਸ਼ੀ ਚੰਗੇ ਘੋੜੇ ਚੰਗੇ ਸ਼ਸਤਰ ਲਿਆਉਣ ਵਾਲੇ ਉੱਪਰ ਹੁੰਦੀ ਸੀ। ਕਾਬਲ ਦਾ ਇੱਕ ਸਿੱਖ ਸੀ, 5 ਘੋੜੇ ਸਵਾ ਸਵਾ ਲੱਖ ਦੀ ਕੀਮਤ ਦੇ ਲੈ ਕੇ ਹਾਜ਼ਰ ਹੋਇਆ। ਇੱਕ ਬੜਾ ਸੁੰਦਰ ਪੁਸ਼ਾਕਾ, ਇੱਕ ਖੰਡਾ, ਇੱਕ ਬਾਜ਼। ਗੁਰੂ ਜੀ ਨੇ ਜਿਨ੍ਹਾਂ ਵਿੱਚੋਂ ਇੱਕ ਘੋੜਾ ਆਪਣੀ ਸਵਾਰੀ ਵਾਸਤੇ ਰੱਖਿਆ, ਇੱਕ ਘੋੜਾ ਪਹਿਨਦੇ ਖਾਨ ਨੂੰ ਦਿੱਤਾ, ਉਹ ਪੁਸ਼ਾਕਾ ਵੀ ਪਹਿਨਦੇ ਖਾਨ ਨੂੰ ਦੇ ਦਿੱਤਾ, ਕਿਉਂਕਿ ਪਹਿਨਦੇ ਖਾਨ ਦਾ ਕਦ ਗੁਰੂ ਜੀ ਦੇ ਕਦ ਵਰਗਾ ਹੀ ਸੀ। ਤੇ ਉਹ ਖੰਡਾ ਵੀ ਉਹਨੂੰ ਦੇ ਦਿੱਤਾ, ਵੀ ਇਹ ਘੋੜੇ ਤੇ ਸਵਾਰ ਹੋ ਕੇ ਤੂੰ ਰੋਜ਼ ਦਰਬਾਰ ਵਿੱਚ ਹਾਜ਼ਰ ਹੋ ਗਿਆ, ਇਹ ਪੁਸ਼ਾਕ ਪਹਿਨ ਕੇ ਆਇਆ ਗਾ, ਖੰਡਾ ਤੇਰੇ ਦਾਤਰੇ ਸਜਿਆ ਹੋ ਗਿਆ। ਬਾਜ ਬਾਬੇ ਗੁਰਦਿੱਤ ਨਾਥ ਦੇ ਵੱਡੇ ਸਾਹਿਬਜ਼ਾਦੇ ਨੂੰ ਦੇ ਦਿੱਤਾ, ਇੱਕ ਘੋੜਾ ਦਿੱਤਾ, ਇੱਕ ਘੋੜਾ ਭਾਈ ਬੀਬੀ ਚੰਦ ਦੇ ਦਿੱਤਾ, ਇੱਕ ਘੋੜਾ ਅਜੇ ਖੜਾ ਸੀ ਤਬੇਲੇ ਵਿੱਚ, ਉਹ ਕਿਸੇ ਨੂੰ ਨਹੀਂ ਸੀ ਦਿੱਤਾ। ਉਹ ਜਦੋਂ ਸਲੋਕ ਪੜ੍ਹਨ ਲੱਗਾ ਸਿੱਖ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਸ ਰਾਤ ਦੋਏ ਦਾਈ ਦਾ ਖੇਲੈ ਸਗਲ ਜਗ, ਅਜੇ ਤੱਕ ਤਾਂ ਕੋਈ ਫੁਰਨਾ ਨਹੀਂ ਸੀ ਚਿੱਤ ਵਿੱਚ ਉਠਾਇਆ, ਲੇਕਿਨ ਉਹਦੇ ਚਿੱਤ ਵਿੱਚ ਖਿਆਲ ਆਇਆ ਗੁਰੂ ਜੀ ਮੈਨੂੰ ਉਹ ਘੋੜਾ ਦੇ ਦੇ। ਇੰਨੀ ਗੱਲ ਚਿੱਤ ਵਿੱਚ ਸੰਕਲਪ ਕਰਨ ਲਈ ਦੇਰ ਸੀ, ਗੁਰੂ ਜੀ ਚੱਟ ਚਮਗੜਾ ਮਾਰ ਕੇ ਉਸੇ ਤਰ੍ਹਾਂ ਬੈਠ ਗਏ। ਜਾਂ ਤਾਂ ਉੱਠ ਕੇ ਵੀ ਜਲਦੀ ਇਹਨੂੰ ਇੱਥੇ ਬਿਠਾ ਦੇ, ਸਾਰੀ ਸ਼ਕਤੀ ਗੁਰਾਨ ਵਾਲਿਆਂ ਦੇ ਦਾਂਗੇ, ਨੇਕਾਮਤਾ ਦਾ ਇਤਨਾ ਵੱਡਾ ਫਲ। ਅਖੀਰ ਜਿਹੜਾ ਜਿੰਨੀ ਨਾਮ ਤੇ ਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾ। ਇਹ ਪੜਿਆ ਗੁਰੂ ਜੀ ਮੁਸਕਰਾ ਕੇ ਕਹਿਣਗੇ, ਭਾਈ ਉਹ ਘੋੜਾ ਜਿਹੜਾ ਖੜਾ ਤਬੇਲੇ ਵਿੱਚ, 5ਵਾਂ ਘੋੜਾ ਜਿਹੜਾ ਕਾਬਲ ਤੋਂ ਸਿੱਖ ਲਿਆ ਸੀ, ਜ਼ਮੀਨ ਕੱਸ ਕੇ ਲਿਆ ਦੋ ਇਸ ਨੂੰ, ਮੈਂ ਤੇ ਉਸਨੂੰ ਬਹੁਤ ਵੱਡੀ ਦਾਤ ਦੇਣ ਲੱਗਾ ਸੀ, ਪਰ ਜਿਤਨੀ ਦੇਰ ਤੱਕ ਇਹ ਨਿਹਕਾਮ ਸੀ ਉਹਨਾਂ ਨੇ ਚੁੰਕਿ ਫੁਰਨਾ ਉਠਾ ਲਿਆ, ਉਹ ਮੰਗ ਮੰਗ ਲਈ, ਚ ਉਹ ਵੀ ਸਵਾ ਲੱਖਦਾ, ਬੜੀ ਚੰਗੀ ਗੱਲ। ਅਨੁਸ਼ਾਸਨ ਬਾਣੀ ਪੜ੍ਹਨ ਦਾ ਕਿਤਨਾ ਫਲ ਹੈ, ਗੁਰੂ ਜੀ ਕਹਿੰਦੇ ਕਰੋੜਾਂ ਯਜ੍ਞਾਂ ਦਾ ਫਲ ਬਾਣੀ ਪੜ੍ਹਨ ਦਾ ਹੈ। ਸੋ ਇਸ ਵਾਸਤੇ ਗੁਰੂ ਜੀ ਸਾਨੂੰ ਵਾਰ ਵਾਰ ਬਾਣੀ ਪੜ੍ਹਨ ਦੀ ਤਾਕੀਦ ਕਰਦੇ ਹਨ, ਇਹ ਵਿੱਚ ਭੋਗ ਮੋਖ ਦੋਵੇਂ ਹਨ।
ਗੁਰਬਾਣੀ ਗੁਰਬਾਣੀ ਗਾਵੋ, ਗੁਰਬਾਣੀ
ਸਿਮਰਨ ਦੋ ਚੀਜ਼ਾਂ ਨੂੰ ਗੁਰੂ ਕਰਦੇ ਵੀ ਸਾਧਨ। ਸਿਮਰਨ ਗੁਰਮੰਤਰ ਦਾ ਹੈ, ਉਹਦੀਆਂ ਯੁਕਤੀਆਂ ਉਕਤੀਆਂ ਦਾ ਇਸ਼ਾਰਾ ਕੱਲ ਕੀਤਾ ਸੀ। ਬਾਕੀ ਗੁਰਬਾਣੀ ਆਦਿ ਅਵਸਥਾ ਵਿੱਚ ਗੁਰਬਾਣੀ ਦੇ ਸਾਧਨ ਹੁੰਦੇ ਹਨ। ਗੁਰੂ ਘਰ ਦੇ ਵਿੱਚ ਗੁਰਸਿੱਖਾਂ ਮਹਾਂਪੁਰਖਾਂ ਨੇ ਵੱਡੇ ਵੱਡੇ ਬਾਣੀ ਦੇ ਸਾਧਨ ਕੀਤੇ, ਕਈ ਕਈ ਸੌ ਪਾਠ ਜਪੀ ਸਾਹਿਬ ਦਾ, 25-25 ਪਾਠ ਸੁਣੇ ਸਭ ਦੇ ਰੋਜ਼ਾਨਾ ਬੜੀ ਦੇਰ ਤੱਕ ਕਰਨੇ, ਇਹਦੇ ਨਾਲ ਬਿਰਤੀ ਅਤਿ ਸੂਖਮ ਹੋ ਜਾਂਦੀ ਹੈ, ਮਨ ਦੀਆਂ ਅੜਵਾਈਆਂ ਨਿਕਲ ਜਾਂਦੀਆਂ। ਜਿਵੇਂ ਘੋੜਾ ਅੜਬ ਹੋਵੇ ਸਵਾਰ, ਉਹਨੂੰ ਚੱਕਰ ਪਾਉਂਦਾ, ਚੱਕਰ ਪਾਏ ਨਾ ਉਹਦੀ ਅੜਵਾਈ ਨਿਕਲਦੀ ਨਹੀਂ, ਸਿੱਧਾ ਘੋੜੇ ਨੂੰ ਉਠਾਓ ਉਹਦੀ ਅੜਵਾਈ ਨਹੀਂ ਨਿਕਲੇਗੀ, ਉਹ ਲਗਾਮ ਨੂੰ ਦਿੰਦਾ ਹੇਠਾਂ ਦਬਾ ਲਏਗਾ, ਲੇਕਿਨ ਜੋ ਚੱਕਰ ਪਾਏਗਾ ਸਵਾਰ ਫਿਰ ਉਹਦੀ ਅੜਵਾਈ ਖਤਮ ਹੋ ਜਾਂਦੀ। ਗੁਰਬਾਣੀ ਦੇ ਪਾਠ ਵਾਰ ਵਾਰ ਕਰਨੇ ਇਤਨੇ ਜ਼ਿਆਦਾ, ਤੋ ਉਹ ਇਹਦੀ ਮਨ ਦੀ ਅੜਵਾਈ ਨਿਕਲ ਜਾਂਦੀ। ਇਉਂ ਹੌਲੀ ਹੌਲੀ ਸ਼ੁੱਧ ਹੋ ਜਾਂਦਾ ਹੈ। ਫਿਰ ਸਿਮਰਨ ਦੇ ਯੋਗ ਹੈ, ਸਿਮਰਨ ਇੱਕ ਅੱਖਰ ਹੈ, ਇੱਕ ਅੱਖਰ ਹਰ ਮਨ ਵਾਸਤੇ, ਨਾਨਕ ਇਹ ਇਸੀ ਸਿਮਰਨ ਦਾ ਅਧਿਕਾਰੀ ਹੋ ਜਾਂਦਾ। ਸਵਾਸ ਸਵਾਸ ਸਿਮਰਨ ਸੌਖਾ ਹੋ ਜਾਂਦਾ ਹੈ। ਪਰਾ ਬਾਣੀ ਬਿਰਤੀ ਟਕਾ ਲਓ ਹਿਰਦੇ ਮੱਧਮਾ ਬਾਣੀ ਵਿੱਚ ਕੱਲ ਜਿਹੜੀਆਂ ਅਰਜ਼ਾਂ ਕੀਤੀਆਂ ਸੀਆਂ ਉਹ ਸਾਰੀਆਂ ਇਸ ਤੇ ਹੌਲੀ ਹੌਲੀ ਸਿਮਰਨ ਦੇ ਆਸਰੇ ਘੱਟ ਜਾਂਦੀਆਂ ਹਨ। ਇਸ ਕਰਕੇ ਗੁਰੂ ਘਰ ਦੇ ਵਿੱਚ ਬਾਣੀ ਔਰ ਨਾਮ ਇਹ ਦੋ ਸਾਧਨ ਹਨ ਜਿਹੜੇ ਦੇ ਜੀਵਨ ਨੂੰ ਸੁਖਦਾਈ ਬਣਾਉਣ ਵਾਲੇ ਔਰ ਕਲਿਆਣਦਾਇਕ। ਇਸ ਸੁਰਗੁਣ ਦੁਨੀਆਂ ਚਾਹੁੰਦੀ ਹੈ, ਬਲਕਿ ਇਹਦੇ ਆਸਰੇ ਦੁਨੀਆਂ ਤੇ ਸੁਰਗੁਣ ਨੂੰ ਨੀਚੇ ਲੈ ਆਉਂਦੇ ਨੇ, ਯਾਨੀ ਉਹਨਾਂ ਦਾ ਮਨ ਪੂਰਾ ਸ਼ਾਂਤ ਰੂਪ ਹੋ ਜਾਂਦਾ ਹੈ। ਉਹਨਾਂ ਦੀ ਦ੍ਰਿਸ਼ਟੀ ਵੀ ਇਹ ਜਗਤ ਹਰ ਕਾ ਰੂਪ ਹੈ, ਕੁੰਠ ਰੂਪ ਹੋ ਜਾਂਦਾ ਹੈ। ਇਸ ਕਰਕੇ ਗੁਰਮਤਿ ਸਾਨੂੰ ਦੱਸਦੀ ਹੈ ਸਾਰੀਆਂ ਨਦੀਆਂ ਉਹਨਾਂ ਵਾਸਤੇ ਗੰਗਾ ਰੂਪ ਹੋ ਜਾਂਦੀਆਂ ਹਨ, ਸਾਰੇ ਦਰਖਤ ਉਹਨਾਂ ਵਾਸਤੇ ਕਲਪ ਵਿੱਚ ਹੋ ਜਾਂਦੇ ਹਨ। ਜਿਹੜੇ ਐਸੇ ਵਿਆਸੀ ਜਿਹਨੇ ਮਨ ਪ੍ਰਭੂ ਦੇ ਨਾਮ ਦੀ ਵਿਲੀਨ ਹੋ ਕੇ ਸ਼ਾਂਤ ਚਿੱਤ ਹੋ ਗਿਆ ਹੈ, ਜਿਹਨਾਂ ਨੂੰ ਸੰਤੁਸ਼ਟੀ ਪ੍ਰਾਪਤ ਹੋ ਗਈ ਹੈ, ਸੋ ਉਹ ਸਾਰੇ ਮਨੁੱਖ ਉਹਨਾਂ ਦੇ ਪਾਦੇ ਦੇਵਤਾ ਬਣ ਜਾਂਦੇ ਹਨ। ਉਹ ਬੈਕੁੰਠ ਦੀ ਇੱਛਾ ਉਹਨਾਂ ਦੇ ਚਿੱਤ ਵਿੱਚੋਂ ਖਤਮ ਹੋ ਜਾਂਦੀ ਹੈ, ਬਲਕਿ ਆਹ ਹੀ ਸਭ ਕੁਛ ਬੈਕੁੰਠ ਬਣ ਜਾਂਦਾ ਹੈ। ਇਸ ਕਰਕੇ ਆਹ ਬਾਣੀ ਵਿੱਚ ਨਾਮ ਵਿੱਚ ਗੁਰੂ ਜੀ ਨੇ ਕਲਯੁਗ ਦੇ ਵਿੱਚ ਅੱਜ ਤੋਂ 500 ਸਾਲ ਪਹਿਲੇ ਅਵਤਾਰ ਧਾਰ ਕੇ ਸਾਨੂੰ ਬਾਣੀ ਤੇ ਨਾਮ ਇਹ ਚੀਜ਼ਾਂ ਦਿੱਤੀਆਂ, ਜਿਹਦੇ ਆਸਰੇ ਭੋਗ ਮੁਖ ਸਭ ਕੁਛ ਹੀ ਪ੍ਰਾਪਤ ਕਰ ਸਕਦਾ ਹੈ। ਕਰੋੜਾਂ ਯੱਗਾਂ ਦਾ ਫਲ ਇਹ ਤਾਂ ਮਾਮੂਲੀ ਗੱਲਾਂ ਹਨ, ਜੋ ਸਭ ਤੋਂ ਉਤਕ੍ਰਿਸ਼ਟ ਪਦਵੀ ਅਮਰ ਪਦਵੀ ਹੈ ਉਹ ਵੀ ਇਹਦੇ ਆਸਰੇ ਇਹਨੂੰ ਪ੍ਰਾਪਤ ਹੋ ਜਾਂਦੀ ਹੈ। ਤਾਂ ਤੇ ਉਹ ਆਪਣੇ ਸਮੇਂ ਨੂੰ ਜਨਮ ਨੂੰ ਸਫਲ ਕਰਨਾ ਚਾਹੀਦਾ ਹੈ। ਹੁਣ ਸਮੇਂ ਦੀ ਪਾਬੰਦੀ ਲਾਜ਼ਮੀ ਚੀਜ਼ ਹੈ। ਮੈਨੂੰ ਤਕਰੀਬਨ 50 ਸਾਲ ਤੋਂ ਇਹ ਸੁਭਾਅ ਬਣਿਆ ਹੋਇਆ ਹੈ ਸਮੇਂ ਦੀ ਪਾਬੰਦੀ ਦਾ। ਅਫਰੀਕਾ ਨਰੂ ਵੀ ਮੈਨੂੰ ਕਿਹਾ ਗਾ ਨੀ ਹੁਣ ਦਿਲ ਲੱਗਣਾ, ਜਦੋਂ ਲੱਗਦਾ ਤੁਸੀਂ ਹਟ ਜਾਂਦੇ ਹੋ, ਨਾ ਵੀ ਇਹ ਤਾਂ ਰੋਜ਼ ਦਾ ਰੋਜ਼ ਤਾਂ ਇਵੇਂ ਚੱਲੇਗਾ, ਜੇ ਕਿਤੇ ਕਿਤਾਈ ਕਰਨਾ ਫਿਰ ਤਾਂ ਚਲੋ ਉਹ ਵੀ ਕਰਦੇ ਰਹੇ। ਸਹੀ ਸਹੀ ਰਾਤ ਵੀ ਪਹਿਲਾਂ 6-6 ਘੰਟੇ ਦਾ ਕੀਰਤਨ ਦਾ, ਫਿਰ 4-4 ਘੰਟੇ ਦਾ ਰਿਹਾ, ਫਿਰ 3-3 ਘੰਟੇ ਦਾ। ਪੁਰਾਣੀ ਗੱਡੀ ਹੋਈ ਹੈ, 70 ਸਾਲ ਦੀ ਉਮਰ ਹੈ, ਰੋਜ਼ਾਨਾ ਫਿਰ ਤਾਂ ਨਹੀਂ ਵੀ ਜਾਵੇ ਥੋੜ੍ਹਾ। ਇਸ ਕਰਕੇ ਵਕਤ ਦੀ ਪਾਬੰਦੀ, ਪਿੱਛੇ ਇੰਗਲੈਂਡ ਵਿੱਚ ਜਾਣ ਦਾ ਮੌਕਾ ਹੋਇਆ, ਉੱਥੇ ਵੀ ਐਵੇਂ ਸੀ। ਸਿਉਂ ਕਰਕੇ ਦਿਲ ਲੱਗਦਾ ਜਦੋਂ ਪ੍ਰੇਮੀ ਦਾ ਸਰੋਤ ਦਾ ਉੱਠਣ ਜੀ ਨਹੀਂ ਕਰਦਾ, ਪਰ ਸਾਧ ਸਿੰਘ ਰੋਜ਼ਾਨਾ ਇਤਨਾ ਹੀ ਹੈ, ਸੁਣ ਕੇ ਇਸਨੂੰ ਬਸ ਮਨ ਵਿੱਚ ਧਾਰਨ ਕਰਕੇ ਇੱਥੋਂ ਹੀ ਬਿਰਤੀ ਸ਼ਬਦ ਨਾਲ ਜੋੜ ਕੇ ਤੁਰੇ ਚਲੇ ਜਾਓ। ਇਉਂ ਰਾਤ ਸ਼ਾਮ ਨਾਲ ਗੁਜ਼ਰਦੀ ਹੈ, ਇਸੀ ਤਰ੍ਹਾਂ ਆਪਣੇ ਜੀਵਨ ਨੂੰ ਉੱਚਾ ਕਰਦੇ ਚਲੇ ਜਾਓ। ਹੁਣ ਗੱਜ ਵੱਜ ਕੇ ਗੁਰੂ ਸਤੋਤਰ ਵਿੱਚ ਬੋਲੋ, ਇਸੀ ਤਰ੍ਹਾਂ ਸਜੇ ਰਹੋ, ਉਸ ਤੋਂ ਬਾਅਦ ਇੱਕ ਮਨ ਕੇ ਅਰਦਾਸ ਵਿੱਚ ਜੁੜਨਾ, ਫਿਰ ਉਸ ਤੋਂ ਬਾਅਦ ਤੁਹਾਨੂੰ ਤੁਹਾਡੇ ਬੱਸਾਂ ਵਗੈਰਾ ਦਾ ਸਾਰਾ ਪ੍ਰੋਗਰਾਮ ਦੱਸਿਆ ਜਾਏਗਾ, ਨੰਬਰ ਦੱਸੇ ਜਾਣਗੇ, ਫਿਰ ਹੁਕਮਨਾਮਾ ਗੁਰੂ ਮਹਾਰਾਜ ਸੁਣ ਕੇ ਫਿਰ ਚਾਲੇ ਪਾਉਣ ਦੀ ਖੇਚਲ ਕਰੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।